रूप चंद पीवा जुगल बसें सिरंग मजार किरत करें चिखन मिले बांत त्यचे आहार।
वाहिगुरु जी का खालसा
वाहिगुरु
जी की फतेह। परम सत्कार योग सन्मान योग गुरु का खास रूप गुरु खालसा साध संगत दीन दुनिया दे मालक सर्ब सांझी वालता दे सांझे रहबर कलयुगी जीवां दे उधार करता धन धन श्री गुरु ग्रंथ साहिब जी महाराज गुरुदेव दे पावन पवित्र चरणा कमलां अंदर संध्या समय दे सजे दवाना च कथा नता प्रत होत है सुनहो सिंह सुजान नानक गुरु गोविंद सिंह जी सदा करै कल्याण। लता प्रति गुरु चरणा च जुड़ के आप जी सतगुरां दे इतिहास की लड़ीवार कथा बहुत ही प्यार अदब सत्कार श्रद्धा नाल सरवण कर रहे हो। धन गुरु अर्जन देव साहब जी महाराज जी गुरसिखां नूं उपदेश दे रहे हन। सतगुरां दे चरणा विच कुछ सिख आए ने और महाराज जी दे पावन चरणां विच दीवान सजा हो सजे हुए इस दीवान विच गुरु के सिख आपस विच चर्चा कर रहे हन कि गुरसिखी किस जगह ते अदक है। जड़े जड़े सिख ने जिथे जिथे जो सिखी दी भावना वेखी है उथों दे बाबत उन्हां सिखां ने दस्या है कि असी काबल विच गुरु की सिखी बहुत वेखी है। किसे ने आख्या ढाके विच गुरु की सिखी बहुत है। एक सिख ने सतगुरां नूं दस्या महाराज कश्मीर दे इलाके च भी सिख हन पर उत्थे जिहड़े कश्मीरी पंडित ने उत्थे दे गुरसिखां नूं गुरबाणी नहीं पढ़न दिंदे उन्हां ते शंका करके गुरबाणी तों उन्हां नूं रोकदे ने कि जिहड़ी इह गुरबाणी है इह भाखा विच उचारण कीती होई व्यक्तिकृत बाणी है। तुसीं संस्कृत पढ़िया करो ते संस्कृत जिहड़ी है देव बाणी ए गल्लां करके बहुत सारे गुरसिखां नूं गुरसिखी तों हटा रहे ने। उत्थे महाराज जी गुरसिखी दे प्रचार दी लोड़ है। सतगुरां दा एक प्यार वाला सिख है इहदा नां है भाई माधो। भाई माधो ने सतगुरां दे चरणां च नमस्कार कीती। साहिब जी ने बचन कीता भाई माधो जी तुसीं कश्मीर दे इलाके च जा के गुरसिखी दा प्रचार करो तुहाडी रचना ते असीं वसांगे। जिहड़ा भी वचन तुसीं अपनी रचना तों करोगे ओह वचन पूरा होवेगा। भाई माधो जी सतगुरां दे चरणां च नमस्कार करके आग्या लै के कश्मीर गए। एक नगर विच जा के डेरा करके गुरसिखी दे प्रचार दी मुहिम प्रारंभ कीती। गुरबाणी दी पोथी नाल लै गए सन गुरबाणी दे शब्दां दी कथा करदे ने। बहुत सारे सिख आ के कथा सुनदे ने। कुछ कश्मीरी पंडित भी आए उन्हां ने आ के भाई माधो नाल भी चर्चा कीती किंतु परंतु कीता कि तुसी ये व्यक्तिकृत गुरबाणी पढ़दे हो तुहानू देव बाणी संस्कृत पढ़नी चाहीदी है। महाराज जी भाई माधो जी कहण लगे कि जिहड़ी तुहाडी इह संस्कृत आ इहनूं भी व्याख्या करके अगे लोकां नूं समझाउणा पैंदा है। व्याख्या तो बिना तुहाडी इह संस्कृत बाणी जिहड़ी अधूरी है पर गुरु की बाणी पूरी है क्योंकि इहदे विच सारी गल सतगुरां ने बड़े सौखे ते सरल ढंग नाल गुरसिखां नूं समझा दित्ती है। फिर यह बाणी व्यक्ति किरत नहीं है, ईश्वर कोटि की बाणी है, निरंकार की बाणी है। इस पावन पवित्र बाणी दे विच ब्रह्म ज्ञान है। जेडे सिख इस पावन पवित्र बाणी नू पढ़दे ने सुनदे ने उना नू ब्रह्म ज्ञान आत्म ज्ञान की प्राप्ति हुंदी है। ये बचन भाई माधो जी पासों सुन के इना कश्मीरी पंडतां दे संसे निवृत होए ने, क्योंकि गुरु अर्जन साहब जी दे बचना की कला वरती है। भाई माधो दे बचना च गुरु अर्जन साहब की सत्ता वरत रही सी, इस करके इस जिन्ने कश्मीरी पंडित ने इन्हां ने भी गुरु की सिखी धारण की है। भाई माधो जी ना सारे सिखां नू नाल लैके जदों समा बनदा है उदों श्री अमृतसर साहब आके गुरु अर्जन साहब दे दर्शन भी करदे ने। इस तरह सारे कश्मीर दे इलाके च सिखी दा विस्थार होया है। घर घर विच गुरु के सिख अकाल पुरख परमेश्वर दे नाम दा सिमरन कर रहे हन। आओ मन बिरतियां एकागर करिए, गुरु के इतिहास दी चल रही लड़ीवार कथा सरवण करिए। सतगुरां दे पावन पवित्र चरणां विच हाजरियां लवाउण वास्ते समूह माई भाई आखिए जी सतनाम श्री
वाहे गुरु साहिब जीओ,
सतनाम श्री
वाहे गुरु साहिब जीओ। दोएरा रूप चंद खीवा जुगल मसें सिरहंद मजार।
खालसा जी अपने लागे सरहंद शहर है, सरहंद नगर है। सरहंद शहर दे विच दो सिख रहिंदे ने, एक दा नां है भाई रूप चंद ते दूजे दा नां है भाई भीवा। भाई भीवा जी और भाई रूप चंद जी ए दोवें सरहंद शहर दे रहण वाले सन।
किरत करें सिखन मिलें बांट ते अचे आर।
इथे सरहंद शहर दे विच रह के किरत बिरत करदे ने और किरत बिरत करके गुरसिखां दे विच वंड के छकदे हन। धर्म दी किरत करदे ने, धर्म की किरत दे नाल नाल गुरसिखां विच वंड के छकण दी इन्हां दी बिरती आ। गुरसिखां च वंड के छकदे हन।
क्यों पई पुरब दिवस मैं असन बनावै, सिखन को तर पाओ अचावै।
जदों पुरब दा दिहाड़ा हुंदा, कोई इतिहासक दिन हुंदा है, जां इस तरह कह लिए पंचमी है, दसवीं है, एकादशी है, इदां दे जिहड़े दिन हन, उना पुरबां वाले दिन गुरु का लंगर तैयार करदे ने और भोजन तैयार करके गुरसिखां नूं घरां विच सद के उना नूं भोजन छकाउंदे हन।
इक मुगल तिन के डिग आए, सौंपी दीनार जो समदाए।
खालसा जी एक मुगल पठान ओ इन्हां दे कोल आया, भाई भीवा जी और भाई रूप चंद जी दे कोल। इन्हां नूं आ के उन्हें कुछ दिनार कहिंदे ने मोहरां नूं, अशरफियां नूं, क्योंकि पैसे दा काम करदे सी, लोकां दा पैसा अपने कोल जमा करके रखदे सी। जदों उन्हां नूं लोड पैंदी सी ओह आ के इन्हां कोल पैसा लै लैंदे सन, ते पैसे रखण दा कुछ किराया जां इस तरह कह लईए उन्हां दे कोलों लागू कर उन्हां कोलों लै लिया करदे सी। ये जड़ा पठान सी इन्हें कुछ सोने दियां शर्फियां इन्हां नूं सौंपियां, रखण वास्ते इन्हां नूं दित्तियां हन।
सर दिल्ली को गवनियो सोए, लिखियो वही पर नैन दोए।
वो जड़ा पठान सी मुगल पठान उन्हें सोने दियां शर्फियां दित्तियां ते अशर्फियां दे के आप दिल्ली नूं चला गया। भाई रूप चंद ते भाई भीवा जी वही ते लिखना भुल गए कि पठान इन्नियां शर्फियां दे के गया, क्योंकि कार व्यवहार विच व्यस्त सन, इन्ना ज्यादा रुझेवे च रुझे हुए सी कि इन्हां नूं वही दे उत्ते लिखना भुल गया कि पठान जिन्नियां शर्फियां दे के गया वह शर्फियां दे के दिल्ली नूं चला गया।
बिसर गए नैरदे संभारी, तरी रही जै तारे कबारे।
ਰੱਖ ਕੇ ਜਿਹੜੀਆਂ ਸ਼ਰਫੀਆਂ ਆਪਣੀ ਦੁਕਾਨ ਦੇ ਵਿੱਚ ਕਿਸੇ ਕੋਨੇ ਚ ਰੱਖ ਦਿੱਤੀਆਂ ਤੇ ਰੱਖ ਕੇ ਭੁੱਲ ਗਏ, ਇਹਨਾਂ ਨੂੰ ਭੁੱਲ ਹੀ ਗਿਆ, ਵਿਸਰ ਹੀ ਗਿਆ, ਉਹਨਾਂ ਸ਼ਰਫੀਆਂ ਦਾ ਖਿਆਲ ਹੀ ਵਿਸਰ ਗਿਆ ਕਿ ਜਿੱਥੇ ਇੱਕ ਵਾਰੀ ਰੱਖ ਦਿੱਤੀਆਂ ਉੱਥੇ ਹੀ ਪਈਆਂ ਰਹਿ ਗਈਆਂ।
ਪੰਜ ਮਾਸ ਮੈਂ ਹਟ ਸੋ ਆਇਓ, ਦੋਨੋਂ ਕੋ ਨਿਜ ਸਦਨ ਬਦਨ ਦਿਖਾਇਓ।
ਪੰਜ ਮਹੀਨਿਆਂ ਬਾਅਦ ਉਹ ਜਿਹੜਾ ਪਠਾਨ ਸੀ ਵਾਪਸ ਆਇਆ, ਤੇ ਪੰਜਾਂ ਮਹੀਨਿਆਂ ਬਾਅਦ ਜਦੋਂ ਪਠਾਨ ਆਇਆ ਤੇ ਪਠਾਨ ਨੇ ਆ ਕੇ ਆਪਣੀ ਸ਼ਕਲ ਇਹਨਾਂ ਨੂੰ ਵਿਖਾਈ, ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਨੂੰ ਆ ਕੇ ਉਹ ਪਠਾਨ ਮਿਲਿਆ।
ਹਿਤ ਜਾਚਨ ਤਨ ਬਾਤ ਸੁਨਾਵਾ, ਮੈਂ ਤੁਮਰੇ ਤਿਗ ਸਰਗਮ ਨਾਵਾ।
ਆਪਣੇ ਪੈਸੇ ਮੰਗੇ ਇਹਨਾਂ ਦੇ ਕੋਲੋਂ, ਭਾਈ ਭੀਵਾ ਜੀ ਰੂਪ ਚੰਦ ਜੀ ਦੇ ਕੋਲੋਂ, ਕਿ ਮੈਂ ਤੁਹਾਨੂੰ ਸੋਨੇ ਦੀਆਂ ਆਪਣੀਆਂ ਸ਼ਰਫੀਆਂ ਤੁਹਾਡੇ ਕੋਲ ਰੱਖ ਕੇ ਗਿਆ ਸੀ, ਦਿੱਲੀ ਗਿਆ ਸੀ, ਪੰਜ ਮਹੀਨਿਆਂ ਦਾ ਸਮਾਂ ਬੀਤ ਚੁੱਕਾ ਤੇ ਮੈਨੂੰ ਮੇਰੇ ਪੈਸੇ ਵਾਪਸ ਮੋੜੋ। ਇਹਨੇ ਆਪਣੇ ਪੈਸੇ ਦੀ, ਆਪਣੇ ਧਨ ਦੀ ਮੰਗ ਉਹ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਕੋਲੋਂ ਕੀਤੀ ਹੈ।
ਲਿਖਿਓ ਵਹੀ ਪਰ ਮੈਂ ਇਨ ਦੋਏ, ਵਹੀ ਖੋਲ ਦੇਖਤ ਨਿਜ ਲਿਖਿਓ, ਨਹੀਂ ਨਾਮ ਮੁਗਲੈ ਕੋ ਪਿਖਿਓ।
ਉਸ ਵੇਲੇ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਦੇ ਕੋਲ ਜਿਹੜੀ ਵਹੀ ਸੀ, ਜਿਹਦੇ ਵਿਚ ਲਿਖਿਆ ਕਰਦੇ ਸੀ ਹਿਸਾਬ ਕਿਤਾਬ ਸਾਰਾ, ਉਹ ਵਹੀ ਇਨ੍ਹਾਂ ਨੇ ਖੋਲੀ ਤੇ ਵਹੀ ਖੋਲ ਕੇ ਵਿਚ ਪੜਨ ਲੱਗੇ, ਉਹਦਾ ਮੁਗਲ ਦਾ ਨਾਮ ਪੜਨ ਲੱਗੇ, ਪਰ ਉਹ ਮੁਗਲ ਦਾ ਕੋਈ ਨਾਮ ਵਹੀ ਚ ਲਿਖਿਆ ਨਹੀਂ ਸੀ, ਕਿਉਂਕਿ ਪਹਿਲਾਂ ਹੀ ਲਿਖਣਾ ਭੁੱਲ ਗਏ ਸੀ। ਜਦੋਂ ਮੁਗਲ ਪੈਸੇ ਦੇ ਕੇ ਗਿਆ ਸੀ ਇਹਨਾਂ ਨੂੰ, ਰੁਪਏ ਦਿਨਾਰ ਦੇ ਕੇ ਗਿਆ ਸੀ, ਉਦੋਂ ਹੀ ਭੁੱਲ ਗਏ ਸੀ ਲਿਖਣੇ, ਇੱਕ ਕੋਨੇ ਵਿਚ ਉਹ ਦਿਨਾਰ ਰੱਖ ਦਿੱਤੇ, ਮੁੜ ਕੇ ਉਥੋਂ ਦਿਨਾਰ ਚੁੱਕਣੇ ਵੀ ਭੁੱਲ ਗਏ ਦੁਕਾਨ ਵਿਚ। ਤੇ ਜਦੋਂ ਇਨ੍ਹਾਂ ਨੇ ਵਹੀ ਖੋਲ ਕੇ ਵੇਖੀ, ਜਦੋਂ ਮੁਗਲ ਨੇ ਆ ਕੇ ਆਪਣਾ ਪੈਸਾ ਧਨ ਮੰਗਿਆ ਤੇ ਵਹੀ ਖੋਲ ਕੇ ਵੇਖਿਆ, ਵਿਚ ਮੁਗਲ ਦਾ ਨਾਂ ਨਹੀਂ ਲਿਖਿਆ ਹੋਇਆ, ਕਿਤੇ ਵੀ ਮੁਗਲ ਦੀ ਕੋਈ ਹਾਜ਼ਰੀ ਨਹੀਂ ਲਿਖੀ ਹੋਈ।
ਹਮਰੇ ਪਾਸ ਤਰੀ ਨੈ ਤੋਹੀ, ਵਹੀ ਨਾਮ ਕੋ ਪਿਖਿਓ ਨਾ ਮੋਏ।
ਭਾਈ ਰੂਪ ਚੰਦ ਨੇ ਮੁਗਲ ਨੂੰ ਆਖਿਆ, ਜੀ ਪਠਾਨ ਸਾਹਿਬ, ਜਿਹੜੇ ਪੈਸੇ ਤੁਸੀਂ ਧਨ ਸਾਨੂੰ ਦੇ ਕੇ ਗਏ ਕਹਿ ਗਏ ਹੋ, ਉਹ ਅਸੀਂ ਆਪਣੀ ਵਹੀ ਦੇ ਵਿਚ ਤਾਂ ਲਿਖਿਆ ਨਹੀਂ, ਕਿਤੇ ਵਹੀ ਦੇ ਵਿਚ ਤਾਂ ਤੁਹਾਡੀ ਹਾਜ਼ਰੀ ਕਿਤੇ ਨਹੀਂ ਪਈ ਹੋਈ, ਨਾ ਤੁਹਾਡੇ ਕਿਤੇ ਦਸਤਖਤ ਕੀਤੇ ਹੋਏ ਨੇ, ਨਾ ਸਾਡਾ ਕਿਸੇ ਹੱਥ ਨਾਲ ਕੁਝ ਲਿਖਿਆ ਹੋਇਆ ਇੱਥੇ ਨਜ਼ਰ ਆਉਂਦਾ ਹੈ।
ਝਗੜਤ ਝਗੜਤ ਕਰੇ ਸ਼ਿਤਾਬ, ਇਤਨੇ ਆਉ ਟਿਕ ਗਏ ਨਵਾਬ।
ਅੱਗੋਂ ਮੁਗਲ ਲੜ ਪਿਆ ਇਹਨਾਂ ਦੇ ਨਾਲ, ਭਾਈ ਰੂਪ ਚੰਦ ਨਾਲ, ਕਹਿੰਦਾ ਤੁਸੀਂ ਦਿਨ ਦਿਹਾੜੇ ਮੇਰੇ ਨਾਲ ਠੱਗੀ ਕਰਦੇ ਹੋ, ਮੈਂ ਆਪ ਖੁਦ ਤੁਹਾਨੂੰ ਅਸ਼ਰਫੀਆਂ ਦੇ ਕੇ ਗਿਆ, ਤੁਸੀਂ ਨਹੀਂ ਲਿਖੀਆਂ, ਇਹਦੇ ਚ ਮੇਰਾ ਕੀ ਕਸੂਰ ਹੈ? ਇਹ ਤਾਂ ਤੁਹਾਡਾ ਫਰਜ਼ ਸੀ ਕਿ ਤੁਸੀਂ ਵਹੀ ਦੇ ਵਿਚ ਖਾਤੇ ਦੇ ਵਿਚ ਸਾਰੀਆਂ ਸ਼ਰਫੀਆਂ ਧਨ ਲਿਖਦੇ। ਕਹਿੰਦੇ ਮੇਰਾ ਇਹਦੇ ਚ ਕੋਈ ਦੋਸ਼ ਨਹੀਂ ਹੈ, ਮੇਰਾ ਇਹਦੇ ਚ ਕੋਈ ਕਸੂਰ ਨਹੀਂ। ਬੜਾ ਝਗੜਾ ਇਹਨਾਂ ਦਾ ਹੋਇਆ, ਝਗੜਾ ਇਸ ਹੱਦ ਤੱਕ ਵਧਿਆ ਕਿ ਸਰਹੰਦ ਨਗਰ ਦਾ ਜਿਹੜਾ ਨਵਾਬ ਸੀ, ਉਸ ਨਵਾਬ ਦੇ ਕੋਲ ਇਨ੍ਹਾਂ ਦਾ ਝਗੜਾ ਚਲਾ ਗਿਆ।
ਤਹਾਂ ਤੇਲ ਕੋ ਧਰਿਓ ਕੜਾਹਾ, ਤਪਤ ਕਰਿਓ ਪਾਵੋ ਕਰਮਾ।
ਉਨ੍ਹਾਂ ਸਮਿਆਂ ਵਿਚ ਨਵਾਬ ਲੋਕਾਂ ਦੇ ਜਿਹੜੇ ਨਿਆਂ ਕਰਨ ਦੇ ਤਰੀਕੇ ਸਨ ਉਹ ਅਲੱਗ ਹੀ ਸਨ, ਲੋਕ ਸੱਚੇ ਸੁੱਚੇ ਸੀ ਤੇ ਉਹ ਨਿਆਂ ਵੀ ਜਿਹੜੇ ਸਨ ਉਹ ਧਰਮ ਦੇ ਹਿਸਾਬ ਨਾਲ ਕਰਦੇ ਸੀ। ਨਵਾਬ ਨੇ ਆਖਿਆ ਵੀ ਤੁਹਾਡੇ ਚੋਂ ਕੌਣ ਸੱਚਾ ਤੇ ਕੌਣ ਝੂਠਾ, ਇਹਦਾ ਫੈਸਲਾ ਤੇ ਹੁਣ ਪਰਮੇਸ਼ਰ ਹੀ ਕਰੇਗਾ, ਖੁਦਾ ਹੀ ਕਰੇਗਾ। ਕਹਿੰਦਾ ਤੇਲ ਦਾ ਕੜਾਹਾ ਤਪਾਓ, ਤੇਲ ਦਾ ਇੱਕ ਬੜਾ ਵੱਡਾ ਕੜਾਹਾ ਤਪਾਇਆ, ਉਹਦੇ ਵਿਚ ਤਪਦਾ ਹੋਇਆ ਤੇਲ ਤਪਾਇਆ ਹੈ। ਕਹਿਣ ਲੱਗਾ ਇਹਦੇ ਵਿਚ ਤੁਸੀਂ ਦੋਵੇਂ ਆਪਣੇ ਆਪਣੇ ਹੱਥ ਪਾਓ, ਜਿਹਦਾ ਹੱਥ ਸੜ ਗਿਆ ਉਹ ਝੂਠਾ, ਜਿਹਦਾ ਹੱਥ ਨਾ ਸੜਿਆ ਉਹ ਸੱਚਾ। ਕਹਿੰਦਾ ਹੁਣ ਇਹ ਤਾਂ ਖੁਦਾ ਦੇ ਘਰ ਦਾ ਨਿਆਂ ਹੈ, ਪਰਮੇਸ਼ਰ ਹੀ ਹੁਣ ਤੁਹਾਡਾ ਨਿਆਂ ਕਰੇਗਾ। ਤਪਦੇ ਹੋਏ ਤੇਲ ਦੇ ਇਸ ਕੜਾਹੇ ਵਿਚ ਤੁਸੀਂ ਆਪਣੇ ਹੱਥ ਪਾਓ।
ਪੰਚ ਮੋਰ ਕੋ ਕਰਨ ਪ੍ਰਸ਼ਾਦ, ਸਿੱਖਨ ਗੁਰਮੁਖ ਸੁਖੀ ਆਦਿ।
ਭਾਈ ਰੂਪ ਚੰਦ ਜੀ ਹੋਣਾ ਨੇ ਪੰਜ ਮੋਹਰਾਂ ਦੀ ਅਰਦਾਸ ਸੁਖੀ, ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਪੰਜ ਮੋਹਰਾਂ ਦੀਆਂ ਸੁਖਣਾ ਸੁਖੀ, ਕਿ ਹੇ ਪੰਜਵੇਂ ਪਾਤਸ਼ਾਹ ਜਗਤ ਨਾਥ ਸਤਿਗੁਰੂ, ਕਿਰਪਾ ਕਰੋ, ਦਇਆ ਕਰੋ, ਸਹਾਇਤਾ ਕਰੋ, ਅਸੀਂ ਪੰਜ ਮੋਹਰਾਂ ਦਾ ਪ੍ਰਸ਼ਾਦ ਗੁਰਸਿੱਖਾਂ ਵਿਚ ਵੰਡਾਂਗੇ, ਗੁਰਸਿੱਖਾਂ ਵਿਚ ਪ੍ਰਸ਼ਾਦ ਵਰਤਾਵਾਂਗੇ। ਇਦਾਂ ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਹੋਣਾ ਨੇ ਪੰਜ ਸੋਨੇ ਦੀਆਂ ਸ਼ਰਫੀਆਂ ਦਾ ਮੋਹਰਾਂ ਦਾ ਪ੍ਰਸ਼ਾਦ ਵੰਡਣ ਵਾਸਤੇ ਸੁਖਣਾ ਸੁਖੀ
ਮੁਗਲ ਸ਼ੀਰਨੀ ਪੀਰਨ ਮਾਮੀ ਬਾਂਚਤ ਕਰੈ ਦਰੋਦ ਬਖਾਨੇ
ਹੋਏ ਜਿਹੜਾ ਮੁਗਲ ਸੀ ਇਹਨੇ ਕਈ ਪੀਰਾਂ ਦੀਆਂ ਸ਼ੀਰਨੀਆਂ ਮੰਨੀਆਂ ਫਲਾਣੇ ਪੀਰ ਦੀ ਸ਼ੀਰਨੀ ਕਿ ਮੈਂ ਅਮਕੇ ਪੀਰ ਦੇ ਦਰ ਦੇ ਉੱਤੇ ਜਾ ਕੇ ਮਹਾਰਾਜ ਪੀਰ ਜੀ ਤੁਹਾਡੇ ਸ਼ੀਰਨੀ ਚੜਾਵਾਂਗਾ ਦੂਸਰੇ ਪੀਰ ਦੇ ਕਈ ਪੀਰਾਂ ਨੂੰ ਇਹਨੇ ਮਨਾਇਆ ਕਦੇ ਲਾਲਾਂ ਵਾਲੇ ਪੀਰ ਨੂੰ ਮਨਾਉਂਦਾ ਕਦੇ ਸਖੀ ਸਰਬਰ ਨੂੰ ਮਨਾਉਂਦਾ ਕਦੇ ਨੌ ਗਜੇ ਨੂੰ ਮਨਾਉਂਦਾ ਕਿ ਫਲਾਣੇ ਪੀਰ ਦੇ ਉੱਤੇ ਮੈਂ ਸ਼ੀਰਨੀ ਚੜਾਵਾਂਗਾ ਫਲਾਣੇ ਤੇ ਚੜਾਵਾਂਗਾ ਕਈ ਪੀਰਾਂ ਦੀਆਂ ਸੁਖਣਾ ਇਹਨੇ ਸੁਖੀਆਂ ਨੇ ਕਈਆਂ ਦੇ ਪੀਰਾਂ ਦੇ ਉੱਤੇ ਸ਼ੀਰਨੀ ਵੰਡਣ ਵਾਸਤੇ ਦਰੂਦ ਵੰਡਣ ਵਾਸਤੇ ਇਹਨੇ ਸੁਖਣਾ ਸੁਖੀ
ਦੋਨੋ ਕੋ ਕਰ ਪਰਿਓ ਕੜਾਹੇ ਸਿੱਖ ਕਰ ਬੱਚਿਓ ਮੁਗਲ ਕੋ ਦਾਹੇ
ਇੱਦਾਂ ਕਹਿ ਕੇ ਦੋਵਾਂ ਦੇ ਹੱਥ ਭਾਈ ਰੂਪ ਚੰਦ ਜੀ ਔਰ ਇਸ ਮੁਗਲ ਦਾ ਹੱਥ ਦੋਵਾਂ ਦਾ ਹੱਥ ਤਪਦੇ ਹੋਏ ਤੇਲ ਦੇ ਕੜਾਹੇ ਵਿਚ ਪਾਇਆ ਗਿਆ ਮਹਾਰਾਜ ਜੀ ਨੇ ਕਿਰਪਾ ਕੀਤੀ ਭਾਈ ਰੂਪ ਚੰਦ ਦੇ ਹੱਥ ਨੂੰ ਤੱਤਾ ਸੇਕ ਤੱਕ ਨਹੀਂ ਲੱਗਾ ਤੇ ਜਿਹੜਾ ਇਹ ਮੁਗਲ ਸੀ ਇਹਦਾ ਹੱਥ ਉਸੇ ਵੇਲੇ ਸੜ ਕੇ ਛਾਲੇ ਛਾਲੇ ਹੋ ਗਿਆ ਤਪਦੇ ਹੋਏ ਤੇਲ ਦੇ ਕੜਾਹੇ ਵਿਚ ਜੋ ਹੱਥ ਪਾਇਆ ਸੀ ਭਾਈ ਰੂਪ ਚੰਦ ਦੇ ਹੱਥ ਦਾ ਕੁਝ ਨਹੀਂ ਵਿਗੜਿਆ ਉਹਨੂੰ ਤੱਤਾ ਸੇਕ ਤੱਕ ਨਹੀਂ ਲੱਗਾ ਤੇ ਇਸ ਮੁਗਲ ਦਾ ਹੱਥ ਉਸ ਤੇਲ ਦੇ ਕੜਾਹੇ ਵਿਚ ਪੈਂਦਿਆਂ ਸੜ ਗਿਆ
ਕਰ ਕੂੜਾ ਸੋ ਵਹਿਰ ਨਿਕਾਰਾ
ਉਸੇ ਵੇਲੇ ਨਵਾਬ ਨੇ ਆਖਿਆ ਇਹ ਮੁਗਲ ਝੂਠਾ ਭਾਈ ਰੂਪ ਚੰਦ ਸੱਚਾ ਉਸ ਮੁਗਲ ਨੂੰ ਝੂਠਾ ਸਾਬਤ ਕਰਕੇ ਆਪਣੇ ਦਰਬਾਰ ਚੋਂ ਆਪਣੀ ਕਚਹਿਰੀ ਚੋਂ ਬਾਹਰ ਕੱਢਿਆ ਹੈ
ਭੀਵਾ ਆਪਣੇ ਸਦਨ ਸਿਦਾਰਾ
ਇਧਰ ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ ਇਹ ਦੋਵੇਂ ਆਪਣੇ ਘਰ ਵਾਪਸ ਚਲੇ ਗਏ ਬੜੀ ਇੱਜ਼ਤ ਨਾਲ ਸਤਿਕਾਰ ਨਾਲ ਇਹਨਾਂ ਨੂੰ ਭੇਜਿਆ ਗਿਆ
ਰੂਪ ਚੰਦ ਪ੍ਰਾਤਾ ਤੋਂ ਕਹਿਓ ਕਿਉਂ ਤਨ ਮੁਗਲ ਮੰਗ ਤੋਂ ਚਿਓ
ਜਦੋਂ ਇਹ ਘਰ ਗਏ ਤੇ ਭਾਈ ਰੂਪ ਚੰਦ ਭਾਈ ਭੀਵੇ ਨੂੰ ਦੋਵੇਂ ਭਰਾ ਸੀ ਸਰਹੰਦ ਨਗਰ ਦੇ ਰਹਿਣ ਵਾਲੇ ਭਾਈ ਰੂਪ ਚੰਦ ਭਾਈ ਭੀਵੇ ਨੂੰ ਕਹਿਣ ਲੱਗਾ ਭਰਾ ਜੀ ਜਿਹੜਾ ਉਹ ਮੁਗਲ ਆਪਣੇ ਕੋਲ ਪੈਸੇ ਮੰਗਣ ਆਇਆ ਉਹ ਆਇਆ ਕਿਉਂ ਵੇਖੋ ਜੇ ਉਹ ਝੂਠਾ ਹੁੰਦਾ ਉਹਨੇ ਤੇਲ ਦੇ ਕੜਾਹੇ ਚ ਹੱਥ ਹੀ ਨਹੀਂ ਸੀ ਪਾਉਣਾ ਪਰ ਉਹਦੇ ਅੰਦਰ ਵੀ ਲੱਗਦਾ ਕੋਈ ਸੱਚਾਈ ਸੀ ਤਾਂ ਹੀ ਉਹਨੇ ਤੇਲ ਦੇ ਕੜਾਹੇ ਚ ਹੱਥ ਪਾਇਆ ਉਹ ਜਿਹੜਾ ਮੁਗਲ ਆਇਆ ਸੀ ਆਪਣੇ ਕੋਲ ਪੈਸੇ ਮੰਗਣ ਵਾਸਤੇ ਉਹ ਭਲਾ ਕਿਉਂ ਆਇਆ ਸੀ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ
ਤਬ ਦੋਨੋ ਨੇ ਸਕਲ ਦੁਕਾਨ ਖੋਜਨ ਕਰੀ ਸਕਲ ਅਸਥਾਨ
ਕਹਿੰਦੇ ਆਪਾਂ ਨੂੰ ਆਪਣੀ ਦੁਕਾਨ ਖੋਜਣੀ ਚਾਹੀਦੀ ਆ ਹੋ ਸਕਦਾ ਉਹ ਸੱਚਾ ਹੋਵੇ ਆਪਣੇ ਕੋਲ ਹੀ ਲਿਖਣਾ ਭੁੱਲ ਗਿਆ ਹੋਵੇ ਕਹਿੰਦੇ ਆਪਾਂ ਨੂੰ ਦੁਕਾਨ ਵਿਚ ਚੰਗੀ ਤਰ੍ਹਾਂ ਪੜਚੋਲ ਕਰ ਲੈਣੀ ਚਾਹੀਦੀ ਹੈ ਚੰਗੀ ਤਰ੍ਹਾਂ ਖੋਜਣਾ ਚਾਹੀਦਾ ਹੋ ਸਕਦਾ ਉਹਦੀਆਂ ਰੱਖੀਆਂ ਹੋਈਆਂ ਸ਼ਰਫੀਆਂ ਦੁਕਾਨ ਚੋਂ ਕਿਤੋਂ ਮਿਲ ਹੀ ਜਾਣ ਏਦਾਂ ਦੋਵਾਂ ਭਰਾਵਾਂ ਨੇ ਮਸਲਤ ਕਰਕੇ ਸਲਾਹ ਕਰਕੇ ਸਾਰੀ ਦੁਕਾਨ ਨੂੰ ਚੰਗੀ ਤਰ੍ਹਾਂ ਖੋਜਿਆ ਚੰਗੀ ਤਰ੍ਹਾਂ ਲੱਭਣਾ ਸ਼ੁਰੂ ਕੀਤਾ ਹੈ
ਕਿਸ ਬਾਸਨ ਮੈਂ ਤੇ ਸੋ ਪਾਈ ਮੋਰ ਵਾਸਣੀ ਮੈਂ ਸਮਦਾਏ
ਉਸ ਵਕਤ ਕਹਿੰਦੇ ਜਦੋਂ ਦੋਵਾਂ ਗੁਰਸਿੱਖਾਂ ਨੇ ਲੱਭਣੀ ਕੀਤੀ ਤੇ ਉਸ ਦੁਕਾਨ ਦੇ ਵਿਚ ਇਕ ਬਰਤਨ ਦੇ ਵਿਚ ਇਨ੍ਹਾਂ ਨੇ ਪਈਆਂ ਹੋਈਆਂ ਮੋਹਰਾਂ ਵੇਖੀਆਂ ਕਿਉਂਕਿ ਉਹ ਮੋਹਰਾਂ ਇਕ ਬਰਤਨ ਚ ਪਾ ਕੇ ਮੁੜ ਕੇ ਭੁੱਲ ਗਏ ਕਿ ਇਹਦੇ ਵਿਚ ਅਸੀਂ ਮੋਹਰਾਂ ਪਾਈਆਂ ਨਾ ਲਿਖਣੀਆਂ ਯਾਦ ਰਹੀਆਂ ਕਹਿੰਦੇ ਜਦੋਂ ਆਪਣੇ ਬਰਤਨ ਦੇ ਵਿਚ ਉਹਨਾਂ ਬਰਤਨ ਦੇ ਵਿਚ ਖੋਜਿਆ ਤੇ ਇਕ ਵਾਂਸਲੀ ਸੀ ਉਸ ਵਾਂਸਲੀ ਦੇ ਵਿਚ ਇਨ੍ਹਾਂ ਨੇ ਉਹ ਮੋਹਰਾਂ ਪਈਆਂ ਹੋਈਆਂ ਵੇਖੀਆਂ
ਬਹੁਤ ਬਿਸੂਰਤ ਸ਼ੀਗਰ ਗਏ ਤੈ ਮੁਗਲ ਸਚਿੰਤ ਮਾਂ ਦੁੱਖ ਸੋ ਜੈ
ਭਾਈ ਭੀਵਾ ਤੇ ਰੂਪ ਚੰਦ ਜੀ ਬੜੇ ਝੂਰੇ ਉਹਨਾਂ ਆਖਿਆ ਵੀ ਸਾਡੇ ਕੋਲੋਂ ਤਾਂ ਬੜੀ ਵੱਡੀ ਗਲਤੀ ਹੋ ਗਈ ਉਹ ਮੁਗਲ ਤਾਂ ਸੱਚਾ ਸੀ ਉਹਦੀਆਂ ਸੋਨੇ ਦੀਆਂ ਸ਼ਰਫੀਆਂ ਮੋਹਰਾਂ ਤਾਂ ਇੱਥੇ ਸਾਡੇ ਕੋਲ ਪਈਆਂ ਨੇ ਉਹ ਵੀ ਸੱਚਾ ਸੀ ਉਹ ਵੀ ਸੱਚਾ ਫਰਿਆਦੀ ਸੀ ਇਹ ਸੋਚ ਕੇ ਬੜੀ ਚਿੰਤਾ ਵਿਚ ਫਿਕਰਮੰਦ ਹੋ ਕੇ ਭਾਈ ਰੂਪ ਚੰਦ ਭੀਵਾ ਜੀ ਨੂੰ ਮੋਹਰਾਂ ਚੁੱਕੀਆਂ ਤੇ ਜਿਹੜਾ ਉਹ ਮੁਗਲ ਸੀ ਉਸ ਮੁਗਲ ਦੇ ਘਰ ਗਏ ਜਿੱਥੇ ਮੁਗਲ ਅੱਗੇ ਬੜਾ ਚਿੰਤਾ ਚ ਬੈਠਾ ਹੋਇਆ ਵੀ ਮੇਰੇ ਨਾਲ ਬਣ ਕੀ ਗਿਆ ਮੈਂ ਸੱਚਾ ਸੀ ਮੈਂ ਮੋਹਰਾਂ ਵੀ ਦੇ ਕੇ ਗਿਆ ਸੀ ਪਰ ਮੇਰਾ ਹੱਥ ਜਲ ਗਿਆ ਉਹਨਾਂ ਦਾ ਨਹੀਂ ਜਲਿਆ ਉਹ ਝੂਠੇ ਸੀ ਉਹਨਾਂ ਦਾ ਹੱਥ ਨਹੀਂ ਸੜਿਆ ਉਹ ਜਿਹੜਾ ਮੁਗਲ ਸੀ ਉਸ ਵੇਲੇ ਬੜੀ ਚਿੰਤਾ ਦੇ ਵਿਚ ਆਪਣੇ ਘਰ ਚ ਬੈਠਾ ਹੋਇਆ ਸੀ
ਬਹੁਤ ਬਿਸੂਰਤ ਸ਼ੀਗਰ ਗਏ ਤੈ ਬਿਸਰ ਗਏ ਹਨ ਖੋਜੀ ਆਛੇ ਪਰਿਵਾਸਣੀ ਪ੍ਰਾਪਤ ਪਾਛੇ।
ਘਰ ਦੇ ਵਿਚ ਜਿਥੇ ਮੁਗਲ ਬੈਠਾ ਸੀ ਬੜੀ ਚਿੰਤਾ ਚ ਫਿਕਰ ਚ ਬੈਠਾ ਸੀ, ਭਾਈ ਰੂਪ ਚੰਦ ਤੇ ਭਾਈ ਭੀਵਾ ਜੀ ਦੋਵੇਂ ਭਰਾ ਸੋਨੇ ਦੀਆਂ ਸ਼ਰਫੀਆਂ ਲੈ ਕੇ ਮੁਗਲ ਕੋਲ ਪਹੁੰਚੇ। ਆ ਕੇ ਕਹਿਣ ਲੱਗੇ, ਪਠਾਨ ਜੀ ਤੁਹਾਡੀਆਂ ਜਿਹੜੀਆਂ ਸ਼ਰਫੀਆਂ ਹਨ ਉਹ ਸਾਡੇ ਕੋਲ ਪਈਆਂ ਸਨ, ਬਰਤਨ ਚ ਵਾਸਲੀ ਚ ਪਾ ਕੇ ਰੱਖੀਆਂ ਸੀ, ਸਾਨੂੰ ਭੁੱਲ ਗਿਆ ਸੀ, ਅਸੀਂ ਤੁਹਾਡੀਆਂ ਸ਼ਰਫੀਆਂ ਰੱਖ ਕੇ ਭੁੱਲ ਗਏ ਤੇ ਵਹੀ ਤੇ ਨਹੀਂ ਲਿਖ ਸਕੇ, ਸਾਡੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਹੈ। ਹੁਣ ਭੁੱਲੇ ਹੋਏ ਦਾ ਤਾਂ ਕੋਈ ਇਲਾਜ ਨਹੀਂ, ਅਸੀਂ ਝੂਠ ਨਹੀਂ ਸੀ ਬੋਲਿਆ ਪਰ ਸਾਨੂੰ ਭੁੱਲ ਹੀ ਗਿਆ ਸੀ। ਪਰ ਜਦੋਂ ਅਸੀਂ ਜਾ ਕੇ ਆਪਣੀ ਦੁਕਾਨ ਵਿਚ ਖੋਜ ਕੀਤੀ, ਦੁਕਾਨ ਦੇ ਵਿਚ ਲੱਭਿਆ ਤੇ ਦੁਕਾਨ ਦੇ ਵਿਚੋਂ ਲੱਭਦਿਆਂ ਸਾਨੂੰ ਤੁਹਾਡੀਆਂ ਰੱਖੀਆਂ ਹੋਈਆਂ ਅਸ਼ਰਫੀਆਂ ਮਿਲੀਆਂ ਨੇ।
ਲਿਓ ਆਪਣੀ ਦੁੱਖ ਦੂਰ ਕਰੀ ਜੈ ਛੇਮੋ ਭੁੱਲ ਹਮਰੀ ਸੁਖ ਲੀਜੈ।
ਤੁਸੀਂ ਆ ਲੋ ਆਪਣੀਆਂ ਸ਼ਰਫੀਆਂ, ਆਪਣਾ ਇਹ ਆਪਣੀ ਇਮਾਨਤ ਸਾਂਭੋ ਤੇ ਤੁਸੀਂ ਆਪਣਾ ਦੁੱਖ ਦੂਰ ਕਰੋ, ਪਰੇਸ਼ਾਨ ਨਾ ਹੋਵੋ। ਆ ਤੁਹਾਡੀ ਇਮਾਨਤ ਸਾਡੇ ਕੋਲ ਪਈ ਸੀ, ਆ ਤੁਸੀਂ ਆਪਣੇ ਕੋਲ ਸਾਂਭ ਲੋ। ਆ ਪੈਸੇ ਆ ਰੁਪਈਆ ਤੁਸੀਂ ਆਪਣੇ ਕੋਲ ਸਾਂਭ ਲੋ, ਸਾਡੇ ਕੋਲੋਂ ਜਿਹੜੀ ਭੁੱਲ ਹੋ ਗਈ ਆ ਤੁਸੀਂ ਛਿਮਾ ਕਰ ਦਿਓ ਤੇ ਹੁਣ ਸੁਖੀ ਹੋਵੋ, ਆਨੰਦਿਤ ਹੋਵੋ, ਤੁਹਾਡੀਆਂ ਮੋਹਰਾਂ ਤੁਹਾਡੇ ਕੋਲ ਪਹੁੰਚ ਗਈਆਂ ਹਨ।
ਬਿਸਮਤ ਮੁਗਲ ਕਈ ਮੁਖ ਬਾਨੀ ਕਿਸ ਕੀ ਤੁਮ ਮੰਨਤ ਤਬ ਮਾਨੀ।
ਅੱਗੋਂ ਮੁਗਲ ਬੋਲਿਆ, ਕਹਿੰਦਾ ਵੀ ਅਸ਼ਰਫੀਆਂ ਤਾਂ ਚਲੋ ਮੇਰੀਆਂ ਆ ਗਈਆਂ ਕੋਈ ਗੱਲ ਨਹੀਂ, ਪਰ ਮੈਨੂੰ ਪਹਿਲਾਂ ਇਹ ਦੱਸੋ ਵੀ ਤੁਸੀਂ ਮੰਨਤ ਕਿਹਦੀ ਮੰਨੀ ਸੀ, ਤੁਸੀਂ ਮੰਨਤ ਕਿਹਦੀ ਮੰਨੀ ਸੀ। ਮੈਂ ਸੱਚਾ ਸੀ, ਮੇਰਾ ਹੱਥ ਸੜ ਕੇ ਸਵਾਹ ਹੋ ਗਿਆ, ਤੁਸੀਂ ਝੂਠੇ ਸੀ, ਪਰ ਵੇਖੋ ਫਿਰ ਵੀ ਤੁਹਾਡਾ ਹੱਥ ਨਹੀਂ ਜਲਿਆ। ਚਲੋ ਤੁਸੀਂ ਭਾਵੇਂ ਭੁੱਲ ਹੀ ਗਏ ਸੀ ਪਰ ਮੇਰਾ ਹੱਥ ਤੇ ਨਹੀਂ ਨਾ ਸੜਨਾ ਚਾਹੀਦਾ ਸੀ। ਪਰ ਤੁਸੀਂ ਇਹ ਦੱਸੋ ਤੁਹਾਡਾ ਜਿਹੜਾ ਮੁਰਸ਼ਦ ਆ ਉਹ ਬੜਾ ਪੂਰਾ ਹੋਵੇਗਾ, ਜਿਹਨੇ ਤੁਹਾਡੀ ਰੱਖਿਆ ਕੀਤੀ, ਤੁਹਾਨੂੰ ਬਚਾਇਆ, ਇਹ ਦੱਸੋ ਕਿ ਤੁਸੀਂ ਕਿਹਦੀ ਮੰਨਤ ਮੰਨੀ ਸੀ, ਕਿਹਦੀ ਸੁਖਣਾ ਸੁਖੀ ਸੀ।
ਪੀਵੇ ਕਯੋ ਮੋਰਿਆਮ ਪਾਂਚੋ ਸੁਖੀ ਸੁਖ ਸਤਿਗੁਰੂ ਸੱਚ।
ਭਾਈ ਭੀਵਾ ਜੀ ਬੋਲੇ, ਕਹਿਣ ਲੱਗੇ ਪਠਾਨ ਜੀ ਸੁਣੋ, ਸਾਡੇ ਸਤਿਗੁਰੂ ਨੇ ਪੂਰੇ ਸਤਿਗੁਰੂ ਸੱਚੇ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ, ਅਸੀਂ ਉਹਨਾਂ ਦੇ ਚਰਨਾਂ ਦੇ ਵਿਚ ਪੰਜ ਮੋਹਰਾਂ ਸੁਖੀਆਂ ਸਨ ਕਿ ਹੇ ਸਤਿਗੁਰੂ ਜੀ ਕਿਰਪਾ ਕਰਕੇ ਸਾਡੀ ਸਹਾਇਤਾ ਕਰੋ, ਅਸੀਂ ਪੰਜ ਮੋਹਰਾਂ ਆਪ ਜੀ ਦੇ ਚਰਨਾਂ ਚ ਭੇਟ ਕਰਾਂਗੇ ਜਾਂ ਪੰਜ ਮੋਹਰਾਂ ਦਾ ਪ੍ਰਸ਼ਾਦ ਸੰਗਤਾਂ ਵਿਚ ਵੰਡਾਂਗੇ। ਇਹ ਸੁਖਣਾ ਅਸੀਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਦੇ ਚਰਨਾਂ ਵਿਚ ਸੁਖੀ ਸੀ।
ਕਾਮਲ ਗੁਰੂ ਮੁਗਲ ਮਨ ਜਾਨ ਕਯੋ ਚਲੋ ਲੈ ਮੁਝ ਗੁਰ ਥਾਨ।
ਕਹਿਣ ਲੱਗਾ ਮੁਗਲ ਸਮਝ ਗਿਆ ਕਿ ਇਹਨਾਂ ਦਾ ਗੁਰੂ ਬੜਾ ਕਾਮਲ ਹੈ, ਪੂਰਾ ਹੈ, ਪੂਰਾ ਮੁਰਸ਼ਦ। ਪਠਾਨ ਬੋਲਿਆ, ਮੁਗਲ ਬੋਲਿਆ, ਕਹਿਣ ਲੱਗਾ ਭਾਈ ਭੀਵਾ ਜੀ ਜਿਹੜਾ ਤੁਹਾਡਾ ਐਸਾ ਗੁਰੂ ਹੈ ਕਿ ਤੁਹਾਡੀ ਪੈਜ ਰੱਖਣ ਵਾਲਾ, ਤੁਹਾਡੀ ਸਹਾਇਤਾ ਕਰਨ ਵਾਲਾ ਗੁਰੂ ਹੈ, ਐਸੇ ਗੁਰੂ ਕੋਲ ਮੈਨੂੰ ਵੀ ਲੈ ਕੇ ਚੱਲੋ। ਤੁਹਾਡੇ ਐਸੇ ਗੁਰੂ ਕੋਲ ਮੈਨੂੰ ਵੀ ਲੈ ਕੇ ਚੱਲੋ, ਮੈਂ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜੇ ਇਹੋ ਜਿਹੇ ਕਾਮਲ ਤੇ ਪੂਰੇ ਗੁਰੂ ਹਨ।
ਦੋਨੋ ਭਰਾ ਸੰਗ ਲੈ ਤਾਹੀ ਆਏ ਸ਼ੀਘਰ ਗੁਰੂ ਕੇ ਪਾਹੇ।
ਦੋਵੇਂ ਭਰਾ ਬੜੀ ਸ਼ੀਘਰਤਾਈ ਦੇ ਨਾਲ, ਭਾਈ ਭੀਵਾ ਜੀ ਔਰ ਭਾਈ ਰੂਪ ਚੰਦ ਜੀ, ਇਹ ਦੋਵੇਂ ਭਾਈ ਬੜੀ ਸ਼ੀਘਰਤਾਈ ਦੇ ਨਾਲ ਇਨ੍ਹਾਂ ਨੂੰ ਨਾਲ ਲੈ ਕੇ, ਪਠਾਨ ਨੂੰ ਨਾਲ ਲੈ ਕੇ ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਪਹੁੰਚੇ ਹਨ।
ਮਸਤਕ ਟੇਕ ਬੈਠ ਕਰ ਬੂਜੇ ਇਹ ਵਿਪਰੀਤ ਪਈ ਔਰ ਸੂਜੇ।
ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ, ਆ ਕੇ ਇਨ੍ਹਾਂ ਨੇ ਨਮਸਕਾਰ ਕੀਤੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ, ਤੇ ਨਮਸਕਾਰ ਕਰਕੇ ਮੱਥਾ ਟੇਕ ਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ, ਮਹਾਰਾਜ ਏਦਾਂ ਦਾ ਵਿਪਰੀਤ ਕੰਮ ਹੋਇਆ ਉੱਥੇ ਸਰਹੰਦ ਸ਼ਹਿਰ ਵਿਚ। ਸਾਰਾ ਪ੍ਰਸੰਗ ਮਹਾਰਾਜ ਜੀ ਨੂੰ ਦੱਸਿਆ ਜੋ ਜੋ ਹੋਇਆ ਸੀ, ਜਿਵੇਂ ਤੇਲ ਦੇ ਕੜਾਹੇ ਚ ਹੱਥ ਪਾਏ ਸਨ ਮਹਾਰਾਜ, ਉੱਥੇ ਇਸ ਪ੍ਰਕਾਰ ਨਾਲ ਸਭ ਸਤਿਗੁਰੂ ਜੀ ਵਿਪਰੀਤ ਕੰਮ ਹੋਇਆ, ਉਲਟ ਕੰਮ ਹੋਇਆ ਹੈ।
ਸਾਚੋ ਝੂਠ ਝੂਠ ਪਾ ਸਾਚੋ ਸੁਣ ਸ਼੍ਰੀ ਸਤਿਗੁਰ ਬਚਨੀ ਬਾਚੋ।
ਮਹਾਰਾਜ ਜੀ ਵੇਖੋ ਇਹੋ ਜਿਹੀ ਖੇਡ ਵਰਤੀ ਹੈ ਕਿ ਜਿਹੜਾ ਸੱਚਾ ਸੀ ਉਹ ਝੂਠਾ ਹੋ ਗਿਆ ਤੇ ਜਿਹੜੇ ਝੂਠੇ ਸਨ ਉਹ ਸੱਚੇ ਹੋ ਗਏ। ਸੱਚ ਝੂਠ ਹੋ ਗਿਆ ਤੇ ਝੂਠ ਸੱਚ ਹੋ ਗਿਆ। ਮਹਾਰਾਜ ਏਦਾਂ ਦੀ ਕਲਾ ਵਰਤੀ ਹੈ। ਇਹ ਜਦੋਂ ਬੇਨਤੀ ਸਤਿਗੁਰਾਂ ਦੇ ਚਰਨਾਂ ਚ ਨਾ ਕੀਤੀ ਤੇ ਸੁਣ ਕੇ ਪੰਜਵੇਂ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਬੋਲੇ,
ਇਸ ਕੋ ਨੈ ਸੁਧ ਦਰਬ ਤੁਹਾਰੋ ਪਰ ਉਹ ਸਿੱਖ ਪੁਨ ਸ਼ਰਨ ਹਮਾਰੋ।
ਮਹਾਰਾਜ ਜੀ ਉਹ ਪਠਾਣ ਨੇ ਜਦੋਂ ਇਹ ਸਵਾਲ ਕੀਤਾ ਨਾ ਸਤਿਗੁਰਾਂ ਨੂੰ, ਮਹਾਰਾਜ ਇਹ ਕਿਵੇਂ ਹੋਇਆ, ਉਲਟਾ ਕੰਮ ਹੋਇਆ, ਸੱਚਾ ਝੂਠ ਤੇ ਝੂਠ ਸੱਚ ਹੋਇਆ, ਤੇ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਪਠਾਣ ਜੀ ਮੀਆਂ ਜੀ ਸਾਡੇ ਸਿੱਖਾਂ ਨੂੰ ਤੁਹਾਡੇ ਪੈਸੇ ਦੀ ਕੋਈ ਖਬਰ ਨਹੀਂ ਸੀ। ਜਿਹੜੇ ਸਾਡੇ ਸਿੱਖ ਨੇ ਭਾਈ ਭੀਵਾ ਤੇ ਰੂਪ ਚੰਦ ਜੀ, ਇਹਨਾਂ ਨੂੰ ਜਿਹੜੇ ਪੈਸੇ ਰੁਪਈਏ ਤੁਸੀਂ ਅਸ਼ਰਫੀਆਂ ਦੇ ਗਏ ਸੀ, ਉਹਨਾਂ ਅਸ਼ਰਫੀਆਂ ਦੀ ਕੋਈ ਸੁਧ ਨਹੀਂ ਸੀ, ਉਹਨਾਂ ਅਸ਼ਰਫੀਆਂ ਦਾ ਕੋਈ ਗਿਆਨ ਨਹੀਂ ਸੀ।
ਪਰ ਉਹ ਸਿੱਖ ਪੁਨ ਸ਼ਰਨ ਹਮਾਰੇ,
ਫਿਰ ਆ ਜਿਹੜੇ ਸਿੱਖ ਨੇ ਸਾਡੀ ਸ਼ਰਨ ਵਿਚ ਪਏ ਨੇ, ਇਹਨਾਂ ਸਿੱਖਾਂ ਨੇ ਸਾਡੀ ਸ਼ਰਨ ਗ੍ਰਹਿਣ ਕੀਤੀ ਕਿ ਹੇ ਗੁਰੂ ਅਰਜਨ ਸਾਹਿਬ ਜੀ ਅਸੀਂ ਤੁਹਾਡੀ ਸ਼ਰਨ ਚ, ਕਿਰਪਾ ਕਰਕੇ ਸਾਡੀ ਲਾਜ ਰੱਖੋ, ਸਾਡੀ ਪੱਤ ਰੱਖੋ। ਇਸ ਤਰ੍ਹਾਂ ਸਿੱਖਾਂ ਨੇ ਬੇਨਤੀ ਕੀਤੀ,
ਲਿਓ ਉਭਾਰ ਆਪਣੋ ਜਾਣੇ ਧੋਵੋ ਪੀਰ ਨਰਛਿਆ ਥਾਨੇ,
ਤੇ ਅਸੀਂ ਇਹਨਾਂ ਸਿੱਖਾਂ ਨੂੰ ਆਪਣਾ ਜਾਣ ਕੇ ਇਹਨਾਂ ਦੀ ਪੈਜ ਰੱਖ ਲਈ, ਇਹਨਾਂ ਦੀ ਪੱਤ ਰੱਖ ਲਈ ਕਿ ਸਾਡੇ ਸਿੱਖ ਨੇ ਸਾਡੀ ਸ਼ਰਨ ਚ ਪਏ ਨੇ, ਅਸੀਂ ਇਹਨਾਂ ਦੀ ਲਾਜ ਰੱਖ ਲਈ ਹੈ।
ਸਪੀਕਰ ਠੀਕ ਕਰੋ ਭਾਈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹਾਂਜੀ
ਇਸਕੋ ਨੈ ਸੁਧ ਦਰਬ ਤੁਆਰੇ ਪਰ ਉਹ ਸਿੱਖ ਪੁਨ ਸ਼ਰਨ ਹਮਾਰੇ।
ਮਹਾਰਾਜ ਜੀ ਕਹਿਣ ਲੱਗੇ, ਪਠਾਣ ਜੀ ਸਾਡੇ ਸਿੱਖਾਂ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਤੁਹਾਡੇ ਪੈਸੇ ਜਾਂ ਤੁਹਾਡਾ ਧਨ ਜਾਂ ਤੁਹਾਡੀਆਂ ਜਿਹੜੀਆਂ ਸ਼ਰਫੀਆਂ ਨੇ ਉਹ ਇਹਨਾਂ ਦੀ ਦੁਕਾਨ ਚ ਪਈਆਂ ਹੋਈਆਂ, ਪਰ ਸਾਡੇ ਸਿੱਖਾਂ ਨੇ ਸਾਡੀ ਸ਼ਰਨ ਗ੍ਰਹਿਣ ਕੀਤੀ। ਉਹਨਾਂ ਆਖਿਆ, ਹੇ ਗੁਰੂ ਅਰਜਨ ਸਾਹਿਬ ਅਸੀਂ ਤੁਹਾਡੀ ਸ਼ਰਨ ਵਿਚ ਹਾਂ, ਸਾਡੀ ਲਾਜ ਰੱਖੋ, ਸਾਡੀ ਪੱਤ ਰੱਖੋ। ਇਸ ਤਰ੍ਹਾਂ ਸਿੱਖਾਂ ਨੇ ਬੇਨਤੀ ਕੀਤੀ,
ਯੋ ਉਭਾਰ ਆਪਣੇ ਜਾਣੇ ਤੋਬੋ ਪੀਰ ਨਰਛਿਆ ਥਾਨੇ,
ਅਸੀਂ ਆਪਣਿਆਂ ਸਿੱਖਾਂ ਨੂੰ ਆਪਣਾ ਜਾਣ ਕੇ ਉਹਨਾਂ ਨੂੰ ਉਭਾਰ ਲਿਆ, ਆਪਣਿਆਂ ਸਿੱਖਾਂ ਦੀ ਪੱਤ ਰੱਖ ਲਈ ਹੈ, ਪੈਜ ਰੱਖ ਲਈ ਹੈ। ਤੇ ਹੇ ਪਠਾਣ ਜੀ ਤੁਸੀਂ ਤਾਂ ਬੜੇ ਪੀਰ ਬਣਾਏ, ਤੁਸੀਂ ਇੱਕ ਦਾ ਭਰੋਸਾ ਥੋੜੀ ਰੱਖਿਆ, ਤੁਸੀਂ ਤਾਂ 50 ਪੀਰਾਂ ਦੀਆਂ ਸੁਖਣਾ ਸੁਖੀਆਂ ਵੀ ਫਲਾਣੇ ਪੀਰ ਦੇ ਵੀ ਸ਼ੀਰ ਨਹੀਂ ਚੜਾਵਾਂਗਾ, ਫਲਾਣੇ ਦੇ ਵੀ ਚੜਾਵਾਂਗਾ। ਹੁਣ 50 ਪੀਰ ਇੱਕ ਦੂਜੇ ਨੂੰ ਵੇਖਦੇ ਰਹੇ, ਉਹ ਕਹਿੰਦਾ ਚਲੋ ਦੂਜਾ ਟੁੱਟ ਜਾਏਗਾ, ਉਹ ਕਹਿੰਦਾ ਤੀਜਾ ਟੁੱਟ ਜਾਏਗਾ, ਆਇਆ ਕੋਈ ਵੀ ਨਹੀਂ ਤੁਹਾਡੀ ਮਦਦ ਵਾਸਤੇ। ਕਹਿਣ ਦਾ ਭਾਵ ਹੈ ਕਿ ਜਿਹੜੇ ਬਹੁਤੀਆਂ ਬੇੜੀਆਂ ਤੇ ਸਵਾਰ ਹੁੰਦੇ ਨੇ ਉਹ ਹਮੇਸ਼ਾ ਡੁੱਬਦੇ ਨੇ। ਭਰੋਸਾ ਰੱਖਣਾ ਤਾਂ ਇੱਕ ਗੁਰੂ ਦਾ ਰੱਖਣਾ ਚਾਹੀਦਾ ਹੈ, ਉਹ ਵੀ ਪੂਰਾ ਹੋਵੇ, ਅਧੂਰੇ ਦਾ ਨਹੀਂ। ਅਧੂਰੇ ਆ ਕੇ ਮਦਦ ਨਹੀਂ ਕਰਦੇ, ਉਹਨਾਂ ਤੱਕ ਤਾਂ ਤੁਹਾਡੀ ਸ਼ੀਰ ਨਹੀਂ ਪਹੁੰਚਣੀ, ਨਹੀਂ ਭਾਵ ਉਹਨਾਂ ਤੱਕ ਤੁਹਾਡੀ ਫਰਿਆਦ ਹੀ ਨਹੀਂ ਪਹੁੰਚਣੀ ਜਿਹੜੇ ਅਧੂਰੇ ਨੇ। ਜਿਹੜਾ ਪੂਰਾ ਆ ਪੂਰੇ ਤੱਕ ਅਰਦਾਸ ਪਹੁੰਚਦੀ ਹੈ। ਮਹਾਰਾਜ ਜੀ ਕਹਿੰਦੇ ਤੁਸੀਂ 50 ਪੀਰਾਂ ਨੂੰ ਜਾ ਕੇ ਕਿਤੇ ਬਣਾਇਆ ਤੇ ਤੁਹਾਡੀ ਫਰਿਆਦ ਕਿਵੇਂ ਪੂਰੀ ਹੁੰਦੀ, ਕਿਵੇਂ ਤੁਹਾਡੀ ਕੋਈ ਪੀਰ ਆ ਕੇ ਰੱਖਿਆ ਕਰਦਾ।
ਸੁਣ ਕਰ ਮੁਗਲ ਪਰਿਓ ਸ਼ਿਰ ਨਾਈ ਭਇਓ ਸਿੱਖ ਗੁਰਮਤਿ ਚਿਤ ਪਾਏ।
ਸੁਣ ਕੇ ਮੁਗਲ ਸਤਿਗੁਰਾਂ ਦੀ ਸ਼ਰਨ ਚ ਪੈ ਗਿਆ, ਮਹਾਰਾਜ ਜੀ ਦੀ ਸ਼ਰਨ ਚ ਆ ਕੇ ਢਹਿ ਪਿਆ। ਕਹਿਣ ਲੱਗਾ, ਸਤਿਗੁਰੂ ਅੱਜ ਤੋਂ ਬਾਅਦ ਮੈਂ ਸਾਰੇ ਪੀਰਾਂ ਦਾ ਖਹਿੜਾ ਛੱਡਿਆ ਤੇ ਤੁਹਾਡੇ ਚਰਨਾਂ ਦੀ ਓਟ ਗ੍ਰਹਿਣ ਕੀਤੀ ਹੈ। ਮੇਰੇ ਪੀਰ ਅੱਜ ਤੋਂ ਬਾਅਦ ਤੁਸੀਂ ਹੋ, ਮਹਾਰਾਜ ਮੇਰੇ ਮੁਰਸ਼ਦ ਤੁਸੀਂ ਹੋ, ਆਪ ਜੀ ਦੀ ਸ਼ਰਨ ਵਿਚ ਆ। ਕਹਿੰਦੇ ਇਸ ਤਰ੍ਹਾਂ ਮੁਗਲ ਸਤਿਗੁਰਾਂ ਦੀ ਸ਼ਰਨ ਚ ਪੈ ਗਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਿੱਖ ਬਣਿਆ। ਔਰ ਇਸ ਮੁਗਲ ਨੇ ਗੁਰੂ ਕੀ ਮਤ ਧਾਰਨ ਕੀਤੀ ਹੈ।
ਧੰਨ ਧੰਨ ਕਹਿ ਜੈ ਕਹਿ ਸਾਰੇ, ਸਤਿਗੁਰ ਕੋ ਬਦ ਸੁਜਾ ਸੀ ਉਚਾਰੇ।
ਹਰ ਜਗ੍ਹਾ ਤੇ ਧੰਨ ਧੰਨ ਹੋ ਰਹੀ ਆ, ਸਭ ਕਹਿ ਰਹੇ ਨੇ ਗੁਰੂ ਜੀ ਧੰਨ ਹਨ, ਸਤਿਗੁਰੂ ਜੀ ਧੰਨ ਹਨ, ਧੰਨ ਹਨ। ਸਤਿਗੁਰਾਂ ਦਾ ਬੜਾ ਵੱਡਾ ਭਾਰੀ ਸੁਜਸ ਹਰ ਥਾਂ ਤੇ ਉਜਾਗਰ ਹੋ ਰਿਹਾ, ਹਰ ਜਗ੍ਹਾ ਤੇ ਮਹਾਰਾਜ ਜੀ ਦਾ ਸੁਜਸ ਪਸਰ ਰਿਹਾ।
ਜੋ ਪਈ ਇਕ ਪ੍ਰਤਾਪੂ ਸਿੱਖ ਚੱਲ ਆਇਓ, ਸਤਿਗੁਰ ਆਗੇ ਚੀਤ ਨਿਵਾਯੋ।
ਸਤਿਗੁਰਾਂ ਨੇ ਸਰਹੰਦ ਨਗਰ ਦੇ ਰਹਿਣ ਵਾਲੇ ਭਾਈ ਰੂਪ ਚੰਦ ਤੇ ਭਾਈ ਭੀਵੇ ਦੀ ਪੈਜ ਰੱਖੀ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਇਕ ਹੋਰ ਗੁਰੂ ਕਾ ਸਿੱਖ ਹੈ, ਇਹਦਾ ਨਾਂ ਹੈ ਭਾਈ ਪ੍ਰਤਾਪੂ। ਭਾਈ ਪ੍ਰਤਾਪੂ ਜੀ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਚੱਲ ਕੇ ਆਏ, ਬੜੇ ਪਿਆਰ ਤੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਚ ਆ ਕੇ ਸੀਸ ਨਵਾਇਆ।
ਹੱਥ ਜੋੜ ਅਰਜੀ ਇਮ ਕਹੇ, ਅਮਰੀ ਬਿਰਤੀ ਸ਼ਸਤਰ ਕੀ ਅਹੇ।
ਹੱਥ ਜੋੜ ਕੇ ਭਾਈ ਪ੍ਰਤਾਪੂ ਨੇ ਬੇਨਤੀ ਕੀਤੀ ਕਿ ਹੇ ਦਇਆ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਆਪ ਜੀ ਦੀ ਸ਼ਰਨ ਵਿਚ ਹਾਂ ਤੇ ਮੇਰੀ ਇਹ ਬੇਨਤੀ ਹੈ ਕਿ ਮੇਰੀ ਬਿਰਤੀ ਆ ਸ਼ਸਤਰ ਧਾਰੀਆਂ ਦੀ। ਭਾਈ ਪ੍ਰਤਾਪੂ ਜੀ ਸ਼ਸਤਰ ਧਾਰੀ ਸੂਰਮੇ ਸੀ, ਕਿਸੇ ਕੋਲ ਨਵਾਬ ਕੋਲ ਫੌਜ ਚ ਭਰਤੀ ਸਿਪਾਹੀ ਸਨ। ਕਹਿਣ ਲੱਗੇ, ਮਹਾਰਾਜ ਜੀ ਮੈਂ ਸ਼ਸਤਰ ਧਾਰੀ ਸੂਰਮਾ ਤੇ ਮੇਰੀ ਸ਼ਸਤਰ ਧਾਰੀ ਬਿਰਤੀ ਆ, ਮੈਂ ਸ਼ਸਤਰ ਧਾਰਨ ਕਰਕੇ ਰੱਖਦਾ ਹਾਂ।
ਜਿਸ ਬਿਦੂ ਹੈ ਪ੍ਰਾਪਤ ਕਲਿਆਣਾ, ਆਪ ਕਰੋ ਉਪਦੇਸ਼ ਮਹਾਨਾ।
ਮਹਾਰਾਜ ਜਿਸ ਪ੍ਰਕਾਰ ਨਾਲ ਮੇਰੀ ਕਲਿਆਣ ਹੋਵੇ, ਮੈਨੂੰ ਮੁਕਤੀ ਦੀ ਪ੍ਰਾਪਤੀ ਹੋਵੇ, ਆਪ ਜੀ ਕਿਰਪਾ ਕਰਕੇ ਮੈਨੂੰ ਐਸਾ ਉਪਦੇਸ਼ ਦਿਓ ਕਿ ਮੈਂ ਕਲਿਆਣ ਨੂੰ ਪ੍ਰਾਪਤ ਹੋਵਾਂ, ਮੁਕਤੀ ਨੂੰ ਪ੍ਰਾਪਤ ਹੋਵਾਂ। ਹੈ ਤਾਂ ਮੈਂ ਸ਼ਸਤਰ ਧਾਰੀ, ਮੇਰੀ ਮਜਬੂਰੀ ਹੈ ਕਿ ਮੈਨੂੰ ਸ਼ਸਤਰ ਚਲਾਉਣੇ ਪੈਂਦੇ ਨੇ, ਪਰ ਆਪ ਜੀ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ ਕਿ ਮੇਰੀ ਕਲਿਆਣ ਕਿਵੇਂ ਹੋਵੇਗੀ।
ਸ੍ਰੀ ਮੁਖ ਤੇ ਤਬ ਤਿਸ ਕੋ ਪਾਖਾ, ਆਏ ਕਾਲ ਜਬ ਕੋਈ ਨਾ ਰਾਖਾ।
ਸੁਣ ਕੇ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਬੋਲੇ, ਕਹਿੰਦੇ ਭਾਈ ਪ੍ਰਤਾਪੂ ਇਕ ਗੱਲ ਯਾਦ ਰੱਖੀ, ਜਦੋਂ ਕਾਲ ਆਉਂਦਾ ਨਾ ਕਾਲ, ਉਦੋਂ ਫਿਰ ਕੋਈ ਰੱਖ ਨਹੀਂ ਸਕਦਾ, ਕੋਈ ਬਚਾ ਨਹੀਂ ਸਕਦਾ। ਕਾਲ ਤੋਂ ਕੋਈ ਕਿਸੇ ਨੂੰ ਬਚਾ ਨਹੀਂ ਸਕਦਾ, ਕਾਲ ਸਾਰਿਆਂ ਨੂੰ ਭੱਖ ਲੈਣ ਵਾਲਾ ਹੈ। ਕਲਗੀਧਰ ਜੀ ਦੇ ਵੀ ਬਚਨ ਨੇ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਿਹੜਾ ਕਾਲ ਹੈ ਇਹ ਸਾਰਿਆਂ ਨੂੰ ਗ੍ਰਸ ਲੈਣ ਵਾਲਾ, ਜਦੋਂ ਕਾਲ ਆਉਂਦਾ ਉਦੋਂ ਫਿਰ ਕੋਈ ਨੀ ਰੱਖਣ ਵਾਲਾ, ਕੋਈ ਨੀ ਬਚਾਉਣ ਵਾਲਾ।
ਜੇ ਕਰ ਕਾਲ ਨਹੀਂ ਇਸ ਆਵਾ, ਤੋ ਰਾਖੇ ਨਿਤ ਕਾਲ ਰਹਾਵਾ।
ਭਾਈ ਪ੍ਰਤਾਪੂ ਜੀ ਜਦੋਂ ਤੱਕ ਕਾਲ ਨਹੀਂ ਆਉਂਦਾ ਉਦੋਂ ਤੱਕ ਫਿਰ ਉਹੀ ਕਾਲ ਫਿਰ ਇਸ ਜੀਵ ਦੀ ਰੱਖਿਆ ਵੀ ਕਰਦਾ ਹੈ। ਇਹ ਗੱਲ ਯਾਦ ਰੱਖੀ, ਜੇ ਕਾਲ ਆ ਗਿਆ ਤੇ ਕੋਈ ਬਚਾ ਨਹੀਂ ਸਕਦਾ, ਪਰ ਜੇ ਕਾਲ ਨਹੀਂ ਆਇਆ ਤੇ ਫਿਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਜਦੋਂ ਕਾਲ ਆਇਆ ਹੀ ਨਹੀਂ ਫਿਰ ਉਹੀ ਕਾਲ ਇਸ ਜੀਵ ਦੀ ਰੱਖਿਆ ਕਰਦਾ ਹੈ, ਉਹੀ ਕਾਲ ਫਿਰ ਇਸ ਜੀਵ ਨੂੰ ਬਚਾਉਂਦਾ ਹੈ।
ਯਾਂ ਤੇ ਤਰੈ ਧਰਮ ਨਿਜ ਜੋਧਾ, ਨਹੀਂ ਜੁੱਧ ਮੈਂ ਤਿਆਗੈ ਕਰੋਧਾ।
ਕਰਕੇ ਤੂੰ ਯੋਧਿਆਂ ਵਾਲਾ ਧਰਮ ਧਾਰਨ ਕਰ, ਤੂੰ ਯੋਧਾ ਹੈ, ਸੂਰਮਾ ਸ਼ਸਤਰ ਧਾਰੀ ਹੈ, ਤੈਨੂੰ ਯੋਧਿਆਂ ਵਾਲਾ ਧਰਮ ਪਾਲਣਾ ਚਾਹੀਦਾ, ਤੈਨੂੰ ਆਪਣੇ ਸੂਰਮਤਾਈਆਂ ਵਾਲਾ ਜਿਹੜਾ ਧਰਮ ਹੈ ਉਹ ਪਾਲਣਾ ਚਾਹੀਦਾ, ਇਹ ਸਮਝ ਕੇ ਕਿ ਕਾਲ ਆ ਗਿਆ ਕੋਈ ਬਚਾ ਨਹੀਂ ਸਕਦਾ, ਤੇ ਜੇ ਕਾਲ ਆਇਆ ਨਹੀਂ ਤੇ ਕੋਈ ਮਾਰ ਨਹੀਂ ਸਕਦਾ। ਇਸ ਤਰ੍ਹਾਂ ਦੀ ਸ਼ਸਤਰ ਧਾਰੀ ਬਿਰਤੀ ਬਣਾ ਕੇ, ਯੋਧਿਆਂ ਵਾਲੀ ਬਿਰਤੀ ਬਣਾ ਕੇ ਜੰਗ ਦੇ ਮੈਦਾਨ ਚ ਰਹਿਣਾ ਔਰ ਯੁੱਧ ਦਾ ਮੈਦਾਨ ਤਿਆਗਣਾ ਨਹੀਂ, ਨਹੀਂ ਜੁੱਧ ਮੈਂ ਤਿਆਗਾ ਕਰੋ ਦਾ ਜੰਗ ਦੇ ਮੈਦਾਨ ਵਿਚ ਆਪਣਾ ਵੀਰ ਰਸ ਨਾ ਤਿਆਗੇ
ਸੰਤ ਅਤਿਥੀ ਦਿਜ ਤੇਨੂ ਰੰਕ ਜੋ ਇਨ ਕੋ ਦੁਖ ਦੇ ਅਤੰਕ
ਕਿਸੇ ਮਹਾਂਪੁਰਖ ਸੰਤ ਨੂੰ ਜਾਂ ਕਿਸੇ ਅਤਿਥੀ ਨੂੰ ਜਿਹੜਾ ਸਾਡੇ ਦੇਸ਼ ਵਿਚ ਅਤਿਥੀ ਬਣ ਕੇ ਆਇਆ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ ਅਤਿਥੀ ਦੇਵੋ ਭਾਵਾ ਕਿ ਅਤਿਥੀ ਨੂੰ ਪ੍ਰਾਹੁਣੇ ਨੂੰ ਸਾਡੇ ਦੇਸ਼ ਦੇ ਵਿਚ ਦੇਵਤੇ ਦਾ ਸਤਿਕਾਰ ਦਿੱਤਾ ਗਿਆ ਮਹਾਰਾਜ ਜੀ ਕਹਿੰਦੇ ਜੇ ਕਿਸੇ ਸੰਤ ਨੂੰ ਜਾਂ ਕਿਸੇ ਅਤਿਥੀ ਨੂੰ ਜਾਂ ਕਿਸੇ ਗਿਆਨਵਾਨ ਬ੍ਰਹਮ ਗਿਆਨੀ ਨੂੰ ਤੇ ਜਾਂ ਫਿਰ ਗਊ ਨੂੰ ਤੇ ਜਾਂ ਫਿਰ ਗਰੀਬ ਨੂੰ ਜੇ ਕੋਈ ਦੁੱਖ ਦੇ ਰਿਹਾ ਸੰਤ ਨੂੰ ਅਤਿਥੀ ਨੂੰ ਗਰੀਬ ਨੂੰ ਔਰ ਗਊ ਨੂੰ ਤੇ ਕਿਸੇ ਬ੍ਰਾਹਮਣ ਨੂੰ ਜਾਂ ਕਿਸੇ ਵਿਦਵਾਨ ਗਿਆਨੀ ਸਿੰਘ ਨੂੰ ਬ੍ਰਹਮ ਗਿਆਨੀ ਸਿੰਘ ਨੂੰ ਜੇ ਕੋਈ ਦੁੱਖ ਦੇ ਰਿਹਾ ਕੋਈ ਆਤੰਕ ਕਰਕੇ ਉਹਨਾਂ ਨੂੰ ਡਰਾ ਰਿਹਾ ਜਾਂ ਭੈ ਭੀਤ ਕਰ ਰਿਹਾ
ਤਹਾਂ ਧਰਮ ਕੋ ਜੰਗ ਮਚਾਵੇ ਕਨੋ ਕਿ ਥੋੜੇ ਨਹੀਂ ਮੰਨ ਲਿਆਵੇ
ਉੱਥੇ ਫਿਰ ਤੇਰੇ ਵਰਗੇ ਸ਼ਸਤਰਧਾਰੀ ਸੂਰਮੇ ਨੂੰ ਚਾਹੀਦਾ ਕਿ ਧਰਮ ਦਾ ਯੁੱਧ ਕਰੇ ਜਿਹੜਾ ਕਿਸੇ ਗਰੀਬ ਨੂੰ ਦੁੱਖ ਦੇ ਰਿਹਾ ਉਹਦੇ ਨਾਲ ਟਾਕਰਾ ਕਰੇ ਕਿਸੇ ਅਤਿਥੀ ਨੂੰ ਦੁੱਖ ਦੇ ਰਿਹਾ ਉਹਦੇ ਨਾਲ ਟਾਕਰਾ ਕਰੇ ਉੱਥੇ ਫਿਰ ਧਰਮ ਯੁੱਧ ਕਰੇ ਫਿਰ ਇਹ ਨਾ ਵੇਖੇ ਕਿ ਦੁਸ਼ਮਣ ਜ਼ਿਆਦੇ ਨੇ ਜਾਂ ਥੋੜੇ ਨੇ ਫਿਰ ਥੋੜੇ ਜਾਂ ਬਹੁਤਿਆਂ ਦੀ ਵਿਚਾਰ ਨਾ ਕਰੇ ਫਿਰ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਧਰਮ ਯੁੱਧ ਕਰਨ ਵਾਸਤੇ ਤਿਆਰ ਰਹੇ
ਯਥਾ ਸ਼ਕਤ ਕਰਤੋ ਰਹਿ ਦਾਨ ਖਾਨ ਪਾਨ ਬਸਤਨ ਧਨ ਜਾਨ
ਔਰ ਜਥਾ ਸ਼ਕਤ ਨਾਲ ਦਾਨ ਪੁੰਨ ਵੀ ਕਰਨਾ ਭਾਈ ਪ੍ਰਤਾਪੂ ਜੀ ਜਿੱਥੇ ਜੰਗ ਯੁੱਧ ਦੀ ਬਿਰਤੀ ਰੱਖਣੀ ਹੈ ਉੱਥੇ ਸੂਰਮੇ ਚ ਦਇਆ ਵੀ ਹੋਣੀ ਚਾਹੀਦੀ ਹੈ ਤੁਸੀਂ ਦਾਨ ਦੀ ਬਿਰਤੀ ਵੀ ਰੱਖਣੀ ਹੈ ਜਥਾ ਸ਼ਕਤ ਦਾਨ ਵੀ ਕਰਦੇ ਰਹਿਣਾ ਕੋਈ ਭੁੱਖਾ ਤਾਂ ਉਹਨੂੰ ਖਾਣ ਨੂੰ ਲੰਗਰ ਪ੍ਰਸ਼ਾਦਾ ਦਿਓ ਜੇ ਕੋਈ ਨਗਨ ਹੈ ਤਾਂ ਉਹਨੂੰ ਪਹਿਨਣ ਵਾਸਤੇ ਬਸਤਰ ਆਦਿਕ ਜਾਂ ਧਨ ਦਾ ਦਾਨ ਕਰੋ
ਕਰ ਬੇ ਦਾਨ ਸ਼ਸਤਰ ਕੇ ਮਾਹੀ ਬਰਕਤ ਹੋ ਨਿਫਲ ਹੋਏ ਨਾਹੀ
ਮਹਾਰਾਜ ਜੀ ਕਹਿੰਦੇ ਜਦੋਂ ਸ਼ਸਤਰ ਧਾਰਨ ਕਰਕੇ ਤੁਸੀਂ ਦਾਨ ਵੀ ਕਰੋਗੇ ਨਾ ਤੇ ਦਾਨ ਕਰਨ ਦੀ ਤੁਹਾਡੀ ਬਿਰਤੀ ਹੋਵੇਗੀ ਫਿਰ ਤੁਹਾਡੇ ਸ਼ਸਤਰਾਂ ਵਿਚ ਵੀ ਬਰਕਤ ਪਵੇਗੀ ਜਦੋਂ ਤੁਸੀਂ ਜੰਗ ਯੁੱਧ ਦੇ ਮੈਦਾਨ ਚ ਸ਼ਸਤਰ ਚਲਾਓਗੇ ਤੇ ਤੁਹਾਡੇ ਚਲਾਏ ਹੋਏ ਸ਼ਸਤਰਾਂ ਦੇ ਵਿਚ ਵੀ ਬਰਕਤ ਪਵੇਗੀ
ਸੁਜਸ ਜਗਤ ਕੈ ਸੁਧਾ ਸਮਾਨਾ ਬਿਕਸਮ ਅਪਜਸ ਕਰੇ ਸੁਹਾਨਾ
ਸੰਸਾਰ ਦੇ ਵਿਚ ਤੁਹਾਡਾ ਅੰਮ੍ਰਿਤ ਵਰਗਾ ਫਿਰ ਸੁਜਸ ਹੋਵੇਗਾ ਸੂਰਮਾ ਜਦੋਂ ਦਾਨੀ ਵੀ ਹੋਵੇ ਤੇ ਸੂਰਮਾ ਵੀ ਹੋਵੇ ਫਿਰ ਉਹਦਾ ਇਹ ਸੰਸਾਰ ਦੇ ਵਿਚ ਬੜਾ ਵੱਡਾ ਸੁਜਸ ਹੁੰਦਾ ਦੁਨੀਆਂ ਚ ਸੁਜਸ ਹੋਣਾ ਸੰਸਾਰ ਚ ਸਤਕਾਰ ਹੋਣਾ ਇਹ ਅੰਮ੍ਰਿਤ ਦੇ ਬਰਾਬਰ ਹੈ ਔਰ ਅਪਜਸ ਹੋਣਾ ਨਿੰਦਾ ਹੋਣੀ ਅਪਮਾਨ ਹੋਣਾ ਇਹ ਜ਼ਹਿਰ ਦੇ ਸਮਾਨ ਹੈ ਕਹਿੰਦੇ ਜਦੋਂ ਤੁਹਾਡਾ ਸੁਜਸ ਹੋਵੇਗਾ ਉਦੋਂ ਜਿਹੜਾ ਫਿਰ ਅਪਜਸ ਰੂਪੀ ਜ਼ਹਿਰ ਹੈ ਇਸ ਜ਼ਹਿਰ ਦਾ ਨਾਸ ਹੋਵੇਗਾ
ਸੁਣ ਪ੍ਰਸੰਨ ਬਾਰਿਦ ਹੈ ਪ੍ਰਤਾਪੋ ਨਮੋ ਕਰੀ ਲਖਿਓ ਪ੍ਰਤਾਪੋ
ਸਤਿਗੁਰੂ ਜੀ ਦੇ ਬਚਨ ਸੁਣ ਕੇ ਭਾਈ ਪ੍ਰਤਾਪੂ ਜੀ ਬੜੇ ਖੁਸ਼ ਹੋਏ ਔਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਜਾਣ ਕੇ ਭਾਈ ਪ੍ਰਤਾਪੂ ਨੇ ਸਤਿਗੁਰਾਂ ਦੇ ਚਰਨਾਂ ਵਿਚ ਬੜੇ ਪਿਆਰ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ ਹੈ
ਚੋਪਈ ਨੰਦਾ ਵਿਠੜ ਸਵਾਮੀ ਦਾਸ ਬਸੈ ਸਨੇਸਰ ਕਰੈ ਆਵਾਸ
ਖਾਲਸਾ ਜੀ ਇਕ ਸਿੱਖ ਹੈ ਭਾਈ ਨੰਦਾ ਵਿਠੜੇ ਦੀ ਜਾਤੀ ਹੈ ਤੇ ਦੂਜੇ ਦਾ ਨਾਂ ਹੈ ਭਾਈ ਸਵਾਮੀ ਦਾਸ ਇਹ ਥਨੇਸਰ ਦੇ ਰਹਿਣ ਵਾਲੇ ਸੀ ਥਨੇਸਰ ਕੁਰੂਕਸ਼ੇਤਰ ਨੂੰ ਕਹਿੰਦੇ ਨੇ ਥਾਨੇਸ਼ਵਰ ਤਾਂ ਕਹਿੰਦੇ ਨੇ ਕਿਉਂਕਿ ਈਸ਼ਵਰ ਦਾ ਥਾਂ ਮੰਨਿਆ ਹੈ ਪੁਰਾਣਾਂ ਦੇ ਵਿਚ ਐਸਾ ਇਤਿਹਾਸ ਜਾਂ ਇਸ ਤਰ੍ਹਾਂ ਪ੍ਰਕਾਰ ਦੀ ਕਥਾ ਆਉਂਦੀ ਹੈ ਕਿ ਜਿਹੜੀ ਥਨੇਸਰ ਵਾਲੀ ਜਗ੍ਹਾ ਕੁਰੂਕਸ਼ੇਤਰ ਵਾਲੀ ਇੱਥੇ ਭਗਵਾਨ ਦਾ ਆਸਣ ਸੀ ਇਸ ਕਰਕੇ ਇਹਨੂੰ ਥਾਨੇਸ਼ਵਰ ਕਹਿੰਦੇ ਨੇ ਪਾਂਡਵਾਂ ਨੇ ਇਸੇ ਕਰਕੇ ਇਸ ਨੂੰ ਜੰਗ ਦਾ ਮੈਦਾਨ ਚੁਣਿਆ ਸੀ ਕਿ ਪਵਿੱਤਰ ਭੂਮੀ ਹੈ ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਵਿਚ ਇਹਨੂੰ ਧਰਮ ਕਸ਼ੇਤਰੇ ਕੁਰੂਕਸ਼ੇਤਰੇ ਸੰਵੇਤਾ ਏ ਨਵਾਂ ਕਹਿ ਕੇ ਇਹਨੂੰ ਨਮਸਕਾਰ ਕੀਤੀ ਹੈ ਕੁਰੂਕਸ਼ੇਤਰ ਨਗਰ ਦੇ ਰਹਿਣ ਵਾਲੇ ਸਨ ਭਾਈ ਨੰਦਾ ਜੀ ਔਰ ਭਾਈ ਸਵਾਮੀ ਦਾਸ ਜੀ ਇਹ ਕੁਰੂਕਸ਼ੇਤਰ ਨਗਰ ਤੋਂ ਚੱਲ ਕੇ ਆਏ ਹਨ
ਕਰੈ ਧਰਮ ਕੇ ਜੁਤ ਵਿਵਹਾਰਾ ਕਹਿ ਜੁ ਮੇਲ ਸੋ ਏਕੋ ਬਾਰਾ।
ਔਰ ਇਹ ਦੋਵੇਂ ਸਿੱਖ ਧਰਮ ਸਹਿਤ ਆਪਣਾ ਵਿਵਹਾਰ ਕਰਦੇ ਨੇ, ਜਿਹੜਾ ਵਪਾਰ ਕਰਦੇ ਨੇ ਜਾਂ ਕਿਰਤ ਵਿਰਤ ਕਰਦੇ ਨੇ ਉਹ ਧਰਮ ਦੇ ਸਹਿਤ ਕਰਦੇ ਨੇ। ਔਰ ਦੁਕਾਨ ਦੇ ਵਿੱਚ ਜਿਹੜਾ ਇੱਕ ਮੁੱਲ ਰੱਖਦੇ ਨੇ ਉਹੀ ਰੱਖਦੇ ਨੇ, ਇੱਕ ਮੁੱਲ ਰੱਖਿਆ ਹੋਇਆ ਦੁਕਾਨ ਵਿੱਚ। ਇਹ ਨਹੀਂ ਪਹਿਲਾਂ 50 ਰੁਪਈਏ ਮੰਗ ਲਏ, ਫੁੜ ਕੇ ਆਖਿਆ ਜੀ ਚੱਲ ਕੋਈ ਨੀ 20 ਰੁਪਈਏ ਦੇ ਦੇ। ਇਹਨਾਂ ਨੇ ਮੁੱਲ ਹੀ ਇੱਕ ਰੱਖਿਆ ਹੋਇਆ। ਜੇ ਜਿੰਨਾ ਕਿ ਇਹਨਾਂ ਨੇ ਆਪ ਵਿੱਚੋਂ ਕਮਾਈ ਕਰਨੀ ਧਰਮ ਦੀ ਕਿਰਤ ਮੁਤਾਬਕ, ਕਿ ਜਿਹੜੀ ਯੋਗ ਕਮਾਈ ਹੈ ਉਸ ਯੋਗ ਕਮਾਈ ਨੂੰ ਕਮਾਉਂਦੇ ਨੇ। ਔਰ ਇੱਕ ਮੁੱਲ ਆਪਣੀ ਦੁਕਾਨ ਦੇ ਉੱਤੇ ਵਪਾਰ ਦਾ ਇਹਨਾਂ ਨੇ ਰੱਖਿਆ ਹੋਇਆ ਹੈ।
ਇੱਕ ਸੁਖਨੀ ਤਿੰਨ ਕੋ ਨਾਮ ਚੱਲ ਆਏ ਸਤਗੁਰ ਕੀ ਸ਼ਾਮ।
ਇਹਨਾਂ ਦਾ ਜਿਹੜਾ ਨਾਂ ਹੈ ਉਹ ਇੱਕ ਸੁਖਣੀ ਪੈ ਗਿਆ। ਇੱਕ ਸੁਖਣੀ ਦਾ ਮਤਲਬ ਕਿ ਇੱਕ ਬਚਨ ਹੀ ਕਰਦੇ ਨੇ, ਝੂਠੇ ਬੋਲਦੇ ਨੇ। ਜਿੰਨਾ ਕਮਾਉਣਾ ਉਹ ਦੱਸ ਕੇ ਕਹਿ ਦਿੰਦੇ ਭਾਈ ਇੰਨੇ ਦੀ ਚੀਜ਼ ਅਸੀਂ ਲਈ ਹੈ, ਇੰਨੇ ਦੀ ਤੁਹਾਨੂੰ ਦੇ ਰਹੇ ਹਾਂ, ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲੈ ਲਓ, ਨਹੀਂ ਤਾਂ ਭਾਈ ਛੱਡ ਜੋ। ਇੱਦਾਂ ਦਾ ਇਹਨਾਂ ਦਾ ਸੱਚਾ ਤੇ ਕੂੜਾ ਸੁਭਾਅ ਹੈ। ਇਸ ਪ੍ਰਕਾਰ ਦੇ ਨਾਲ ਬੜੇ ਸੱਚੇ ਢੰਗ ਨਾਲ ਇਹਨਾਂ ਦਾ ਵਪਾਰ ਚੱਲਦਾ, ਧਰਮ ਦਾ ਵਪਾਰ ਕਰਦੇ ਨੇ, ਧਰਮ ਦੀ ਕਿਰਤ ਕਰਦੇ ਨੇ। ਔਰ ਇਹਨਾਂ ਦਾ ਨਾਂ ਇੱਕ ਸੁਖਣੀ ਪਿਆ ਹੋਇਆ।
ਕਰ ਬੰਧਨ ਬੈਠੇ ਹੋਏ ਪਾਸ,
ਇਹ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਵੰਦਨਾ ਕੀਤੀ ਹੈ।
ਇੱਕ ਸੁਖਨੀ ਪਾ ਜ਼ਿਕਰ ਪ੍ਰਕਾਸ਼,
ਉੱਥੇ ਜ਼ਿਕਰ ਚੱਲ ਪਿਆ ਇੱਕ ਸੁਖਣੀ ਦਾ, ਕਿ ਇਹਨਾਂ ਦਾ ਨਾਂ ਹੀ ਇੱਕ ਸੁਖਣੀ ਹੈ। ਸਾਰੇ ਇਲਾਕੇ ਚ ਕੁਰੂਕਸ਼ੇਤਰ ਵਿਚ ਇਹਨਾਂ ਨੂੰ ਇੱਕ ਸੁਖਣੀ ਕਿਹਾ ਜਾਂਦਾ ਹੈ।
ਸ੍ਰੀ ਅਰਜਨ ਗੁਰਦੇਵ ਬਖਾਨਾ, ਇਸਤੇ ਹੀ ਹੋਏ ਤੁਮ ਕਲਿਆਣਾ।
ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਕਹਿਣ ਲੱਗੇ, ਭਾਈ ਨੰਦਾ ਜੀ, ਭਾਈ ਸਵਾਮੀ ਦਾਸ ਜੀ, ਜਿਹੜਾ ਕੰਮ ਤੁਸੀਂ ਇਹ ਕਰ ਰਹੇ ਹੋ ਨਾ ਧਰਮ ਦੀ ਕਿਰਤ, ਇਸੇ ਤਰ੍ਹਾਂ ਕਰੀ ਚਲੋ, ਤੁਹਾਡੀ ਇਹਦੇ ਨਾਲ ਹੀ ਕਲਿਆਣ ਹੋ ਜਾਏਗੀ। ਆ ਕੰਮ ਬੜਾ ਵਧੀਆ ਕਰ ਰਹੇ ਹੋ ਤੁਸੀਂ, ਕਿ ਸੱਚ ਸੁੱਚ ਦਾ ਵਪਾਰ ਕਰਦੇ ਹੋ। ਨਹੀਂ ਤਾਂ ਆਮ ਕਰਕੇ ਵਪਾਰ ਕਰਨ ਵਾਲੇ ਦੁਕਾਨਦਾਰ ਲੋਕ ਕਹਿੰਦੇ ਜੀ ਝੂਠ ਬਿਨਾਂ ਤਾਂ ਦੁਕਾਨ ਚੋਂ ਸੌਦਾ ਹੀ ਨਹੀਂ ਵਿਕਦਾ। ਪਰ ਜੇ ਆਪਣਾ ਕਿਰਦਾਰ ਹੀ ਇਸ ਤਰ੍ਹਾਂ ਦਾ ਵਿਲਾਸ ਬਣਾ ਲੈਣ ਬਾਜ਼ਾਰ ਦੇ ਵਿਚ ਕਿ ਸੱਚਾ ਸੁੱਚਾ ਇਨਸਾਨ ਹੈ ਜੋ ਚੀਜ਼ ਵੇਚ ਰਿਹਾ, ਬਿਲਕੁਲ ਕਹਿ ਕੇ ਵੇਚ ਰਿਹਾ ਕਿ ਇਹਦੇ ਵਿਚ ਆਹ ਚੀਜ਼ ਹੈ, ਇਹਦੇ ਵਿਚ ਇਹ ਕਮੀ ਹੈ ਤੇ ਇਹਦੇ ਵਿਚ ਆਹ ਗੁਣ ਹੈ, ਇਸ ਤਰ੍ਹਾਂ ਕਹਿੰਦੇ ਇਹਨਾਂ ਦੇ ਉੱਤੇ ਮਹਾਰਾਜ ਜੀ ਵਚਨ ਕਰਦਿਆਂ ਕਹਿਣ ਲੱਗੇ, ਤੁਸੀਂ ਜੇ ਇਸ ਢੰਗ ਨਾਲ ਵਪਾਰ ਕਰਦੇ ਹੋ ਤੇ ਤੁਹਾਡੀ ਇਹਦੇ ਨਾਲ ਹੀ ਕਲਿਆਣ ਹੋ ਜਾਣੀ ਹੈ, ਇਹਦੇ ਨਾਲ ਹੀ ਤੁਹਾਡਾ ਉਧਾਰ ਹੋ ਜਾਣਾ।
ਝੂਠ ਬਰਾਬਰ ਪਾਪ ਨਾ ਦੂਜਾ,
ਕਿਉਂਕਿ ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਜਦੋਂ ਕੋਈ ਬੰਦਾ ਝੂਠ ਬੋਲਦਾ ਨਾ ਦੁਕਾਨਦਾਰੀ ਵਿਚ ਵਪਾਰ ਕਰਦਿਆਂ, ਤੇ ਝੂਠ ਬੋਲਣ ਦੇ ਬਰਾਬਰ ਕੋਈ ਦੁਨੀਆਂ ਚ ਵੱਡਾ ਪਾਪ ਨਹੀਂ ਹੈ। ਸਭ ਤੋਂ ਵੱਡਾ ਪਾਪ ਹੈ ਝੂਠ ਬੋਲ ਕੇ ਫਿਰ ਉਹਦੇ ਨਾਲ ਧਨ ਕਮਾਉਣਾ, ਤੇ ਝੂਠ ਬੋਲ ਕੇ ਕਮਾਇਆ ਹੋਇਆ ਧਨ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਖਵਾਓਗੇ ਉਹ ਬੱਚਿਆਂ ਤੇ ਅਸਰ ਉਹੋ ਜਿਹਾ ਹੀ ਹੋਣਾ ਨਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਝੂਠ ਬੋਲਣ ਦੇ ਬਰਾਬਰ ਕੋਈ ਵੱਡਾ ਪਾਪ ਨਹੀਂ ਹੈ।
ਸੱਚ ਸਮਾਨ ਪੁੰਨ ਨਾ ਪੂਜਾ,
ਔਰ ਸੱਚ ਦੇ ਸਮਾਨ ਕੋਈ ਪੁੰਨ ਨਹੀਂ ਪੂਜਦਾ, ਸੱਚ ਦੇ ਸਮਾਨ ਕੋਈ ਪੁੰਨ ਨਹੀਂ। ਸੱਚ ਦੇ ਸਮਾਨ ਸਭ ਤੋਂ ਵੱਡਾ ਪੁੰਨ ਜੇ ਕੋਈ ਇਸ ਸੰਸਾਰ ਵਿਚ ਹੈ ਤਾਂ ਉਹ ਸੱਚ ਹੈ।
ਸਿੱਖਣ ਕੀ ਸੇਵਾ ਨਿਤ ਕਰੋ,
ਮਹਾਰਾਜ ਜੀ ਨੇ ਨਾਲ ਇਹ ਵੀ ਬਚਨ ਆਖਿਆ ਕਿ ਜਿੱਥੇ ਤੁਸੀਂ ਇੱਕ ਬਚਨੀਏ ਸਿੱਖੋ, ਤੁਹਾਡਾ ਨਾਂ ਵੀ ਇੱਕ ਬਚਨੀਏ ਪਿਆ, ਇੱਕ ਸੁਖਣੀਏ ਪਿਆ ਹੋਇਆ। ਮਹਾਰਾਜ ਜੀ ਕਹਿੰਦੇ ਉੱਥੇ ਗੁਰਸਿੱਖਾਂ ਦੀ ਸੇਵਾ ਵੀ ਰੋਜ਼ ਕਰਿਆ ਕਰੋ, ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਦੀ ਸੇਵਾ ਕਰਿਆ ਕਰੋ।
ਗੁਰਮਤ ਸਦਾ ਹਿਰਦੇ ਔਰ ਧਰੋ,
ਔਰ ਆਪਣੇ ਹਿਰਦੇ ਚ ਗੁਰੂ ਕੀ ਮਤ ਨੂੰ ਧਾਰਨ ਕਰੋ, ਗੁਰਮਤ ਨੂੰ ਆਪਣੇ ਹਿਰਦੇ ਵਿਚ ਵਸਾਓ।
ਸੀਤ ਕਾਲ ਮੈਂ ਦੀਜੈ ਚੀਰ,
ਜਦੋਂ ਸੀਤ ਕਾਲ ਦਾ ਸਮਾਂ ਹੋਵੇ, ਸੀਤ ਕਾਲ ਕਹਿੰਦੇ ਨੇ ਸਰਦੀ ਦੀ ਰੁੱਤ ਨੂੰ, ਸਰਦੀ ਦੀ ਰੁੱਤ ਹੋਵੇ ਉਦੋਂ ਗੁਰਸਿੱਖਾਂ ਨੂੰ ਗਰਮ ਬਸਤਰ ਕੰਬਲ ਆਦਿਕ ਭੇਟ ਕਰੋ।
ਭਲੇ ਕਰਮ ਮੈਂ ਕੀਜੈ ਧੀਰ,
ਇਹਨਾਂ ਭਲੇ ਕਰਮਾਂ ਨੂੰ ਕਰੋ ਧੀਰਜ ਧਾਰਨ ਕਰਕੇ, ਜਿਹੜੇ ਚੰਗੇ ਕੰਮ ਨੇ ਚੰਗੇ ਕਰਮ ਨੇ ਉਹ ਕਰਿਆ ਕਰੋ।
ਗੁਰ ਕੋ ਬਚਨ ਮਾਨ ਕਰ ਆਏ, ਸਿੱਖਣ ਕੀ ਸੇਵਾ ਮਨ ਲਾਏ,
ਇਹਨਾਂ ਸਤਿਗੁਰਾਂ ਦੇ ਬਚਨ ਮੰਨ ਕੇ ਭਾਈ ਨੰਦਾ ਵਿਠੜ ਤੇ ਭਾਈ ਸਵਾਮੀ ਦਾਸ ਜੀ ਇਹ ਵਾਪਸ ਆਪਣੇ ਨਗਰ ਕੁਰੂਕਸ਼ੇਤਰ ਆਏ ਨੇ। ਔਰ ਜਿਵੇਂ ਸਤਿਗੁਰਾਂ ਦਾ ਹੁਕਮ ਹੋਇਆ, ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਉਸੇ ਤਰ੍ਹਾਂ ਗੁਰਸਿੱਖਾਂ ਦੀ ਸੇਵਾ ਕਰਨ ਲੱਗੇ ਹਨ।
ਸੁਤ ਬੰਤਾ ਸਭ ਕੇ ਹੋਰ ਭਾਉ ਮਿਲੇ ਸਿੱਖ ਸੰਗ ਮਦਰ ਸੁਭਾਉ।
ਇਹਨਾਂ ਦੇ ਪੁੱਤਰ ਧੀਆਂ ਪਰਿਵਾਰ ਸਮੇਤ ਘਰ ਵਾਲੀਆਂ ਸਮੇਤ ਇਹਨਾਂ ਸਾਰਿਆਂ ਅੰਦਰ ਭਾਵਨਾ ਜਾਗ ਪਈ। ਜਦੋਂ ਘਰ ਦਾ ਕੋਈ ਇੱਕ ਜੇ ਗੁਰੂ ਵਾਲਾ ਬਣਦਾ ਨਾ ਖਾਲਸਾ ਜੀ, ਫਿਰ ਆਪਣੇ ਆਪ ਸਹਿਜੇ ਸਹਿਜੇ ਦੂਜਿਆਂ ਤੇ ਵੀ ਅਸਰ ਹੋਣ ਲੱਗ ਪੈਂਦਾ। ਇੱਕ ਮੈਂਬਰ ਵੀ ਘਰ ਦਾ ਗੁਰਸਿੱਖ ਬਣੇ, ਫਿਰ ਸਾਰਿਆਂ ਤੇ ਉਹਦੇ ਕਰਮ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ, ਜੋ ਆਪ ਨਿਤਨੇਮੀ ਹੈ, ਭਜਨ ਬੰਦਗੀ ਵਾਲਾ ਹੈ ਤੇ ਦੂਜਿਆਂ ਤੇ ਵੀ ਉਹਦਾ ਅਸਰ ਹੁੰਦਾ ਹੈ। ਕਹਿੰਦੇ ਆਪ ਇਹ ਸਿੱਖ ਬਣੇ, ਫਿਰ ਇਹਨਾਂ ਦਾ ਸਾਰਾ ਪਰਿਵਾਰ ਭਾਵਨਾ ਵਾਲਾ ਹੋ ਗਿਆ ਤੇ ਸਾਰਾ ਪਰਿਵਾਰ ਰਲ ਕੇ ਗੁਰਸਿੱਖਾਂ ਦੀ ਸੇਵਾ ਕਰਦਾ ਹੈ। ਇਹਨਾਂ ਦੀਆਂ ਘਰ ਵਾਲੀਆਂ ਵੀ ਬੜੇ ਪਿਆਰ ਨਾਲ ਗੁਰਸਿੱਖਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਔਰ ਬੜੀ ਭਾਵਨਾ ਨਾਲ ਸਤਿਕਾਰ ਨਾਲ ਗੁਰਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਚਕਾਉਣ ਦੀ ਸੇਵਾ ਕਰਦੇ ਨੇ।
ਗੁਰਬਾਣੀ ਸੰਗ ਪਿਆਰ ਕਰਨ ਤੇ,
ਔਰ ਗੁਰੂ ਕੀ ਬਾਣੀ ਨਾਲ ਬੜਾ ਪਿਆਰ ਕਰਦੇ ਨੇ, ਗੁਰਬਾਣੀ ਦੇ ਨਾਲ ਪ੍ਰੀਤ ਕਰਦੇ ਨੇ, ਗੁਰਬਾਣੀ ਨਾਲ ਪਿਆਰ ਕਰਦੇ ਨੇ।
ਪਠੈ ਸੁਣੈ ਤਿਸ ਪੰਥ ਚਲਨ ਤੇ,
ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਨੂੰ ਸੁਣਦੇ ਨੇ ਔਰ ਗੁਰਬਾਣੀ ਦੇ ਨਾਲ ਪਿਆਰ ਕਰਦੇ ਹਨ।
ਚਰਨ ਪਖਾਰੇ ਸਿੱਖਣ ਕੇਰੇ,
ਔਰ ਜੋ ਗੁਰਬਾਣੀ ਰਸਤਾ ਦੱਸਦੀ ਹੈ, ਗੁਰਬਾਣੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦੇ ਵੀ ਨੇ। ਖਾਲਸਾ ਜੀ, ਅੱਜ ਸਾਡੇ ਵਿੱਚ ਤੇ ਉਹਨਾਂ ਸਿੱਖਾਂ ਵਿੱਚ ਜੇ ਕੋਈ ਫਰਕ ਵੇਖਣਾ ਹੈ ਤਾਂ ਫਰਕ ਇਹ ਹੈ ਕਿ ਪੁਰਾਤਨ ਸਿੱਖ ਗੁਰਬਾਣੀ ਪੜ੍ਹਦੇ ਸੁਣਦੇ ਤੇ ਗੁਰਬਾਣੀ ਜੋ ਕਹਿੰਦੀ ਉਸ ਰਸਤੇ ਤੇ ਚੱਲਦੇ ਵੀ ਸਨ। ਅੱਜ ਅਸੀਂ ਪੜ੍ਹਦੇ ਵੀ ਹਾਂ, ਸੁਣਦੇ ਹਾਂ, ਪਰ ਜੋ ਗੁਰਬਾਣੀ ਕਹਿੰਦੀ ਆ ਉਸ ਰਸਤੇ ਤੇ ਮਾਰਗ ਤੇ ਚੱਲਣ ਨੂੰ ਤਿਆਰ ਨਹੀਂ ਹਾਂ। ਤੇ ਫਿਰ ਆਪਣੇ ਸਵਾਰਥ ਵਾਸ ਜਿਹੜੀ ਪੰਕਤੀ ਸਾਨੂੰ ਚੰਗੀ ਲੱਗੇ ਗੁਰਬਾਣੀ ਦੀ, ਉਹ ਆਪਣੇ ਸਵਾਰਥ ਵਾਸ ਉਹਨੂੰ ਅੰਗੀਕਾਰ ਕਰ ਲੈਂਦੇ ਤੇ ਕਹਿੰਦੇ ਜੀ ਬਾਣੀ ਵਿਚ ਤਾਂ ਕੁਝ ਲਿਖਿਆ ਸੀ ਤਾਂ ਕੰਮ ਕਰਦੇ ਹਾਂ। ਬਾਕੀ ਜੋ ਗੁਰਬਾਣੀ ਦਾ ਸਿਧਾਂਤ ਹੈ, ਫਲਸਫਾ ਹੈ, ਉਹਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ। ਇਹ ਸਿੱਖ ਜਿਹੜੇ ਨੇ ਕੁਰਕਸ਼ੇਤਰ ਨਗਰ ਤੋਂ ਆਏ ਹੋਏ, ਇਹ ਗੁਰਬਾਣੀ ਪੜ੍ਹਦੇ ਸੁਣਦੇ ਨੇ ਔਰ ਗੁਰਬਾਣੀ ਦੇ ਦੱਸੇ ਹੋਏ ਜਿਹੜੇ ਪੰਥ ਰਸਤੇ ਤੇ ਉਹਦੇ ਤੇ ਵੀ ਚੱਲਦੇ ਨੇ ਔਰ ਗੁਰਸਿੱਖਾਂ ਦੇ ਚਰਨਾਂ ਨੂੰ ਬੜੇ ਪਿਆਰ ਨਾਲ ਪਖਾਰਦੇ ਨੇ, ਧੋਂਦੇ ਹਨ।
ਭੋਜਨ ਬਸਰਨ ਦਾਨ ਕਨੇਰੇ,
ਫਿਰ ਗੁਰਸਿੱਖਾਂ ਨੂੰ ਭੋਜਨ ਛਕਾਉਣਾ, ਗੁਰਸਿੱਖਾਂ ਨੂੰ ਲੰਗਰ ਪ੍ਰਸ਼ਾਦ ਛਕਾਉਣਾ, ਪੱਛਮੀ ਸਭਿਅਤਾ ਦਾ ਪ੍ਰਭਾਵ ਆ ਜਿਤਨਾ ਜ਼ਿਆਦਾ ਹੋ ਚੁੱਕਾ ਹੈ ਸਾਡੇ ਤੇ। ਕਹਿੰਦਾ ਕੌਣ ਇੰਨੀ ਖੇਚਲ ਕਰੇਗਾ, ਪਹਿਲਾਂ ਸਿੱਖਾਂ ਨੂੰ ਘਰ ਬੁਲਾਓ, ਫਿਰ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰੋ, ਫਿਰ ਉਹਨਾਂ ਨੂੰ ਛਕਾਓ। ਕਹਿੰਦੇ ਇੰਨੀ ਖੇਚਲ ਕੌਣ ਕਰੇਗਾ। ਇੱਥੋਂ ਤੱਕ ਵੀ ਜੇ ਕਿਤੇ ਕੋਈ ਘਰ ਵਿੱਚ ਅਖੰਡ ਪਾਠ ਸਾਹਿਬ ਵੀ ਕਿਸੇ ਨੂੰ ਮਜਬੂਰੀ ਵੱਸ ਕਰਾਉਣਾ ਪੈ ਜਾਏ ਤੇ ਉਹਨਾਂ ਦਾ ਵੀ ਇਹ ਸੁਭਾਵ ਹੁੰਦਾ, ਕਹਿੰਦੇ ਚਲੋ ਜੇ ਉੱਕਾ ਮੁੱਕਾ ਹੀ ਕੰਮ ਹੋ ਜਾਏ ਤੇ ਚੰਗੀ ਗੱਲ ਹੈ ਕਿ ਵਿੱਚੇ ਹਿਸਾਬ ਕਿਤਾਬ ਕਰ ਲਈਏ। ਗ੍ਰੰਥੀ ਸਿੰਘਾਂ ਨੂੰ ਵੀ ਕਹਿ ਦਈਏ ਵੀ ਲੰਗਰ ਪ੍ਰਸ਼ਾਦਾ ਛੱਕ ਹੀ ਆਏ, ਜੇ ਘਰੋਂ ਉਹਦੇ ਵਾਸਤੇ ਵੀ ਪੈਸੇ ਲੈਣੇ ਤਾਂ ਲੈ ਲਓ, ਸਾਡੇ ਕੋਲ ਸਮਾਂ ਨਹੀਂ ਕਿ ਅਸੀਂ ਤੁਹਾਨੂੰ ਲੰਗਰ ਪ੍ਰਸ਼ਾਦਾ ਵੀ ਛਕਾ ਸਕੀਏ। ਇਹੋ ਜੇ ਹਾਲਾਤ ਬਣ ਚੁੱਕੇ ਨੇ, ਇਹੋ ਜਿਹੀ ਹਾਲਤ ਬਣ ਚੁੱਕੀ ਹੈ, ਤਦੇ ਗੁਰਸਿੱਖਾਂ ਦੇ ਅੰਦਰ ਸ਼ਰਧਾ ਭਾਵਨਾ ਆਪਸੀ ਸਹਿਚਾਰ ਏਕਤਾ ਪ੍ਰੇਮ ਭਾਵ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਘਟਦਾ ਜਾ ਰਿਹਾ। ਪੱਛਮੀ ਸਭਿਅਤਾ ਦਾ ਪ੍ਰਭਾਵ, ਡਾਕਟਰ ਭਾਈ ਵੀਰ ਸਿੰਘ ਜੀ ਨੇ ਕਈ ਥਾਵਾਂ ਤੇ ਜਦੋਂ ਇਹ ਕਥਾ ਹੁੰਦੀ ਹੈ ਤੇ ਥੱਲੇ ਟਿੱਪਣੀਆਂ ਦੇ ਕੇ ਉਹਨਾਂ ਨੇ ਗੱਲ ਆਖੀ, ਕਹਿੰਦੇ ਅਫਸੋਸ ਹੈ ਅੱਜ ਪੱਛਮੀ ਸਭਿਅਤਾ ਦਾ ਪ੍ਰਭਾਵ ਸਾਡੇ ਤੇ ਬਹੁਤ ਜ਼ਿਆਦਾ ਅਧਿਕ ਪੈਣ ਲੱਗ ਪਿਆ ਔਰ ਇਹ ਰਵਾਇਤ ਤੇ ਮਰਿਆਦਾ ਗੁਰਸਿੱਖਾਂ ਵਿਚੋਂ ਅਲੋਪ ਹੀ ਹੁੰਦੀ ਚਲੀ ਜਾ ਰਹੀ ਹੈ। ਭਾਈ ਵਿਠੜ ਜੀ, ਨੰਦਾ ਸਵਾਮੀ ਜੀ, ਸਵਾਮੀ ਦਾਸ ਜੀ ਇਹ ਘਰ ਵਿਚ ਸਿੱਖਾਂ ਨੂੰ ਬੁਲਾਉਂਦੇ ਨੇ ਔਰ ਬੜੇ ਅਦਬ ਨਾਲ ਸਤਿਕਾਰ ਨਾਲ ਉਹਨਾਂ ਦੇ ਚਰਨ ਧੋ ਕੇ ਫਿਰ ਉਹਨਾਂ ਨੂੰ ਭੋਜਨ ਛਕਾਉਂਦੇ ਨੇ, ਫਿਰ ਬਸਤਰਾਂ ਦਾ ਦਾਨ ਆਦਿਕ ਵੀ ਜਥਾ ਸ਼ਕਤ ਜੇ ਕਰ ਸਕਦੇ ਨੇ ਤੇ ਬਸਤਰ ਆਦਿਕ ਵੀ ਦਾਨ ਕਰਦੇ ਹਨ।
ਇਮ ਕਰਤੇ ਹੀ ਪਇਓ ਉਧਾਰ, ਪਾਏ ਪਰਮ ਪਦ ਗੁਰ ਦਰਬਾਰ।
ਇਸੇ ਤਰ੍ਹਾਂ ਦੀ ਕਿਰਤ ਕਰਦਿਆਂ, ਇਸੇ ਤਰ੍ਹਾਂ ਦਾ ਕਰਮ ਕਾਂਡ ਕਰਦਿਆਂ, ਇਹ ਕਰਮ ਕਾਂਡ ਹੀ ਨੇ ਨਾ ਖਾਲਸਾ ਜੀ, ਇਹ ਨਿਸ਼ਕਾਮ ਕਰਮ ਕਾਂਡ ਨੇ, ਇਹ ਸੇਵਾ ਹੈ। ਐਸੀ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ, ਮਨ ਸ਼ੁੱਧ ਹੁੰਦਾ, ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਮਨ ਦੀ ਪਵਿੱਤਰਤਾ ਜਿਹੜੀ ਐਸੀ ਸੇਵਾ ਨਾਲ ਹੀ ਹੋ ਸਕਦੀ ਹੈ। ਤੋ ਐਸੀ ਸੇਵਾ ਕਰਦਿਆਂ ਕਰਦਿਆਂ ਇਹ ਸਿੱਖ ਇਹਨਾਂ ਦੇ ਅੰਤਸ਼ਕਰਨ ਸ਼ੁੱਧ ਹੋਏ ਨੇ ਔਰ ਇਹਨਾਂ ਨੇ ਪਰਮ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਇਹ ਪਰਮ ਪਦਵੀ ਨੂੰ ਉੱਚ ਪਦਵੀ ਨੂੰ ਜਾ ਪ੍ਰਾਪਤ ਹੋਏ ਨੇ। ਸਤਿਗੁਰੂ ਜੀ ਦਇਆ ਕਰਨ, ਕਿਰਪਾ ਕਰਨ, ਇਹ ਪਵਿੱਤਰ ਪਾਵਨ ਗੁਰਸਿੱਖਾਂ ਦੀਆਂ ਜਿਹੜੀਆਂ ਵਿਚਾਰਾਂ ਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ, ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਣ ਔਰ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕੇ, ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ। ਗੁਰੂ ਕੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿ